ਵਾਹਿਗੁਰੂ ਜੀ ਚਿੱਤ ਚਿਤਵਾਂ ਅਰਦਾਸ ਕਹਾਂ ਪਰ ਕਹਿ ਪੈ ਨਾ ਸਕਾਂ ਸਰਬ ਚਿੰਤ ਤੁਜ ਪਾਸ ਸਾਧੋ ਸੰਗਤ ਹਾਂ ਤਕਾਂ ਤੇਰੇ ਹੁਕਮ ਪਵੈ ਨਿਸ਼ਾਨ ਤਉ ਕਰਾਂ ਸਾਹਿਬ ਕੀ ਸੇਵਾ ਜਬ ਗੁਰ ਦਿਖੈ ਸ਼ੁਭ ਦਿਸਤ ਨਾਮ ਕਰਤਾ ਮੁਖ ਮੇਵਾ ਅਗੰਮ ਅਲਖ ਕਾਰਣ ਪੁਰਖ ਜੋ ਫੁਰਮਾਵੈ ਸੋ ਕਹੋ ਗੁਰੂ ਅਮਰਦਾਸ ਕਾਰਣ ਕਰਨ ਜਿਵ ਤੂੰ ਰੱਖੈ ਤਿਵ ਰਹੋ ਗੁਰੂ ਅਮਰਦਾਸ ਕਾਰਣ ਕਰਨ ਜਿਵ ਤੂੰ ਰੱਖੈ ਤਿਵ ਰਹੋ ਸਤਿਗੁਰੂ ਜੁਗੋ ਜੁਗ ਅਟਲ ਬ੍ਰਹਮੰਡਾਂ ਦੇ ਮਾਲਕ ਰਹਿਮਤਾਂ ਦੇ ਸਮੁੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਇਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬੇਅੰਤ ਬੇਅੰਤ ਸ਼ੁਕਰਾਨਾ ਗੁਰੂ ਕੀ ਸੰਗਤ ਦਾ ਹਾਰਦਿਕ ਧੰਨਵਾਦ ਇੱਥੋਂ ਦੇ ਪ੍ਰਬੰਧਕ ਸੱਜਣਾਂ ਦਾ ਬੇਅੰਤ ਧੰਨਵਾਦ ਪਰਮ ਸਤਿਕਾਰਯੋਗ ਗੁਰੂ ਕੇ ਵਜ਼ੀਰ ਗਿਆਨੀ ਪ੍ਰੀਤਮ ਸਿੰਘ ਜੀ ਹੋਰਾਂ ਦਾ ਚਾਰ ਦਿਨ ਗੁਰੂ ਦੀ ਗੋਦ ਵਿੱਚ ਬੈਠ ਕੇ ਉਹ ਸਿੱਖਣ ਦਾ ਯਤਨ ਕਰਾਂਗੇ ਜੋ ਅਸੀਂ ਬਾਣੀ ਰੋਜ਼ਾਨਾ ਪੜ੍ਹ ਰਹੇ ਹਾਂ ਜਿਸ ਨੂੰ ਰਹਿਰਾ ਸਾਹਿਬ ਕਹਿ ਦਿੱਤਾ ਜਾਂਦਾ ਹੈ ਜਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੋ ਦਰ ਸਾਹਿਬ ਟਾਈਟਲ ਲਿਖਿਆ ਹੋਇਆ ਸੋ ਦਰ ਅਤੇ ਗੁਰੂ ਕੇ ਪਿਆਰੇ ਰਿਸਪੈਕਟ ਦੇਣ ਵਾਸਤੇ ਸੋ ਦਰ ਸਾਹਿਬ ਅਸੀਂ ਸ਼ਬਦ ਵਰਤਦੇ ਹਾਂ ਆਪਾਂ ਜ਼ਿੰਦਗੀ ਜਿਉਂ ਰਹੇ ਹਾਂ ਸਾਰਿਆਂ ਦਾ ਵੇ ਆਫ ਲਾਈਫ ਵੱਖਰਾ ਵੱਖਰਾ ਹੈ ਲਾਈਫ ਸਟਾਈਲ ਸਭ ਦਾ ਵੱਖਰਾ ਵੱਖਰਾ ਹੈ ਕਿਧਰੇ ਨਾ ਕਿਧਰੇ ਅਸੀਂ ਸਕਸੈਸ ਹੋ ਜਾਂਦੇ ਹਾਂ ਕਾਮਯਾਬ ਹੋ ਜਾਂਦੇ ਹਾਂ ਕਿਧਰੇ ਅਸੀਂ ਫੇਲ ਹੋ ਜਾਂਦੇ ਹਾਂ ਕਦੀ ਵੀ ਝਾਤੀ ਮਾਰਨੀ ਆਪਣੇ ਘਰ ਵਿੱਚ ਰਿਸ਼ਤੇਦਾਰਾਂ ਵਿੱਚ ਆਪਣੇ ਸਕੇ ਸੰਬੰਧੀਆਂ ਵਿੱਚ ਕੁਝ ਕੁ ਦੇ ਨਾਲ ਤਾਂ ਸਾਡਾ ਬੜਾ ਪਿਆਰ ਹੈ ਅਤੇ ਕੁਝ ਕੁ ਦੇ ਨਾਲ ਸਾਡੀ ਆਪਸ ਵਿੱਚ ਬਣਦੀ ਨਹੀਂ ਸਾਡਾ ਆਪਸੀ ਮਨ ਦੀ ਦੂਰੀ ਪੈਦਾ ਹੋ ਜਾਂਦੀ ਮਨ ਅੰਦਰ ਕਦੀ ਕਦਾਈ ਨਫ਼ਰਤ ਵੀ ਆ ਜਾਂਦੀ ਕਦੇ ਕ੍ਰੋਧ ਵੀ ਆ ਜਾਂਦਾ ਅਗਰ ਗੁਰਬਾਣੀ ਨੂੰ ਸਮਝਣਾ ਹੈ ਅਤੇ ਆਪਣੇ ਅੰਦਰ ਇੱਕ ਫੀਲਿੰਗ ਬਣਾ ਲੈਣੀ ਜਿੱਥੇ ਜਿੱਥੇ ਮੇਰਾ ਪਿਆਰ ਨਿਭ ਰਿਹਾ ਉੱਥੇ ਉੱਥੇ ਮੈਂ ਕਾਮਯਾਬ ਹਾਂ ਜਿੱਥੇ ਪਿਆਰ ਨਹੀਂ ਨਿਭ ਰਿਹਾ ਉੱਥੇ ਮੈਂ ਫੇਲ ਹਾਂ ਮੈਂ ਦੋ ਚਾਰ ਬਾਤਾਂ ਤੁਹਾਡੇ ਨਾਲ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਤੁਰਾਂਗੇ ਅੱਗੇ ਜ਼ਿੰਦਗੀ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਲੇ ਪੇਜ ਡਾਊਨ ਕਰ ਲੈਣਾ ਫਸਟ ਪੰਕਤੀ ਤੱਕ ਹਾਂਜੀ ਜ਼ਿੰਦਗੀ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੀ ਕਦਾਈ ਸਾਡੇ ਅੰਦਰ ਕ੍ਰੋਧ ਹੁੰਦਾ ਹੈ ਗੁੱਸਾ ਹੁੰਦਾ ਹੈ ਅਸੀਂ ਐਂਗਰੀ ਹੁੰਦੇ ਹਾਂ ਅਤੇ ਕਦੀ ਕਦਾਈ ਬੜੇ ਪੇਸ਼ੈਂਸ ਹੁੰਦੇ ਨੇ ਬੜੀ ਸ਼ਾਂਤੀ ਹੁੰਦੀ ਹੈ ਪੀਸ ਆਫ ਮਾਇੰਡ ਹੁੰਦਾ ਇਹ ਜ਼ਿੰਦਗੀ ਦੀਆਂ ਲਹਿਰਾਂ ਨੇ ਚੱਲਦੀਆਂ ਰਹਿੰਦੀਆਂ ਨੇ ਅਗਰ ਕੋਈ ਹੌਟ ਟੈਂਪਰ ਹੈ ਤਾਂ ਜ਼ਿਆਦਾ ਟੈਂਪਰ ਲੂਜ਼ ਰਹਿੰਦਾ ਹੈ ਐਂਗਰੀ ਜ਼ਿਆਦਾ ਰਹਿੰਦਾ ਹੈ ਅਗਰ ਕੋਈ ਪੇਸ਼ੈਂਸ ਵਾਲਾ ਹੈ ਟੋਲਰੈਂਸ ਹੈ
ਤੇ ਜ਼ਿਆਦਾ ਸ਼ਾਂਤ ਰਹਿੰਦਾ। ਪਰ ਐਸਾ ਨਹੀਂ ਹੈ ਕਿ ਜਿਹੜਾ ਸ਼ਾਂਤ ਰਹਿੰਦਾ ਉਹਨੂੰ ਕਦੀ ਕ੍ਰੋਧ ਨਾ ਆਇਆ ਹੋਵੇ, ਉਹਨੂੰ ਵੀ ਆਉਂਦਾ। ਹੁਣ ਇਸ ਨੂੰ ਸਮਝ ਲੈਣਾ ਕਿ ਜਿਸ ਵੇਲੇ ਅਸੀਂ ਪੇਸ਼ੈਂਸ ਵਿੱਚ ਹਾਂ ਉਸ ਵੇਲੇ ਅਸੀਂ ਕਾਮਯਾਬ ਹਾਂ ਜ਼ਿੰਦਗੀ ਜਿਉਣ ਵਿੱਚ, ਜਦੋਂ ਅਸੀਂ ਐਂਗਰੀ ਹੋ ਗਏ ਹਾਂ, ਟੈਂਪਰ ਲੂਜ਼ ਹੋ ਗਿਆ, ਉਸ ਵੇਲੇ ਫੇਲ ਹੋ ਗਏ ਹਾਂ। ਇਸੇ ਪ੍ਰਕਾਰ ਕਦੀ ਤੇ ਮਨ ਅੰਦਰ ਬੜੀ ਨਿਮਰਤਾ ਹੁੰਦੀ ਹੈ, ਹਿਮੈਲਿਟੀ ਹੁੰਦੀ ਹੈ, ਤੇ ਕਦੀ ਕਦਾਈ ਬੜੀ ਈਗੋ ਆ ਜਾਂਦੀ ਹੈ, ਹੰਕਾਰ ਆ ਜਾਂਦਾ ਹੈ। ਮਨੁੱਖ ਆਪਣੀ ਅਚੀਵਮੈਂਟਸ ਨੂੰ ਬੜੇ ਹੋਰ ਤਰੀਕੇ ਨਾਲ ਦੱਸ ਕੇ ਦੂਸਰੇ ਤੇ ਪ੍ਰਭਾਵ ਪਾਉਣ ਦਾ ਕੋਸ਼ਿਸ਼ ਕਰਦਾ ਹੈ। ਜਿਸ ਵੇਲੇ ਅੰਦਰ ਈਗੋ ਹੈ ਉਸ ਵੇਲੇ ਅਸੀਂ ਜ਼ਿੰਦਗੀ ਜਿਉਣ 'ਚ ਫੇਲ ਹੋ ਚੁੱਕੇ ਹਾਂ, ਜਦ ਅੰਦਰ ਨਿਮਰਤਾ ਹੈ ਉਸ ਵੇਲੇ ਕਾਮਯਾਬ ਹੋ ਗਏ। ਬਸ ਸੌਖਾ ਜਿਹਾ ਤਰੀਕਾ, ਪੰਜ ਬੇਕਾਰ ਜਦੋਂ ਹਮਲਾ ਕਰਦੇ ਨੇ ਜ਼ਿੰਦਗੀ ਫੇਲ ਹੈ, ਜਦੋਂ ਪੰਜ ਗੁਣ ਅੰਦਰ ਆਨੰਦ ਦਿੰਦੇ ਨੇ ਜ਼ਿੰਦਗੀ ਕਾਮਯਾਬ ਹੈ। ਤੇ ਗੁਰੂ ਦੇ ਕੋਲ ਆ ਕੇ ਸਭ ਤੋਂ ਪਹਿਲਾਂ ਅਹਿਸਾਸ ਰਿਅਲਾਈਜੇਸ਼ਨ ਹੋਏਗੀ, ਪਹਿਲਾਂ ਰਿਅਲਾਈਜ਼ ਕਰੇਗਾ, ਹੇ ਸਤਿਗੁਰੂ ਜੀ ਮੈਨੂੰ ਜਿਉਣਾ ਨਹੀਂ ਆਉਂਦਾ। ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਐਸੀਆਂ ਅਰਦਾਸਾਂ ਕਰਦਾ ਹੈ। ਗੁਰੂ ਦੇ ਪਿਆਰ ਵਿੱਚ ਭਿੱਜਿਆ ਹੋਇਆ ਗੁਰਸਿੱਖ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕਰਦਾ ਹੈ, ਤੇ ਉਸ ਵੇਲੇ ਵੀ ਕਹਿੰਦਾ ਹੈ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਗੁਰੂ ਦੇ ਸਨਮੁਖ ਆ ਕੇ ਗੁਰਸਿੱਖ ਕਹਿੰਦਾ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ, ਸਤਿਗੁਰੂ ਮੈਨੂੰ ਜਿਉਣਾ ਨਹੀਂ ਆਇਆ। ਜਿਤਨੀਆਂ ਸਾਡੇ ਅੰਦਰ ਵੀਕਨੈਸਿਸ ਨੇ, ਕਮਜ਼ੋਰੀਆਂ ਨੇ, ਉਹ ਇਸੇ ਕਰਕੇ ਹੀ ਨੇ ਕਿ ਜਿਉਣਾ ਨਹੀਂ ਆਇਆ। ਜਿਤਨੀਆਂ ਘਰ ਵਿੱਚ ਕਮਜ਼ੋਰੀਆਂ ਨੇ, ਸਮਾਜ ਵਿੱਚ ਈਵਲ ਥਾਟਸ ਨੇ, ਬੁਰੇ ਕਰਮ ਨੇ, ਇਹ ਸਭ ਕੁਛ ਜ਼ਿੰਦਗੀ ਨਾ ਜਿਉਣ ਕਰਕੇ, ਅਤੇ ਸਿੱਖ ਇੱਥੇ ਆ ਕੇ ਜ਼ਿੰਦਗੀ ਜਿਉਣ ਆਉਂਦਾ ਹੈ, ਸਿੱਖਣ ਆਉਂਦਾ ਹੈ। ਤੇ ਸਿੱਖਣ ਦਾ ਤਰੀਕਾ ਕੀ ਹੈ? ਗੁਰੂ ਦੀ ਬਾਣੀ ਆਪ ਪੜ੍ਹਦਾ ਏ ਜਾਂ ਕਿਸੇ ਪਿਆਰੇ ਤੋਂ ਪੜ੍ਹਦਿਆਂ ਹੋਇਆਂ ਸੁਣਦਾ ਏ, ਇਹ ਦੋ ਤਰੀਕੇ ਨੇ ਜੀਵਨ ਸਿੱਖਣ ਦੇ। ਜਦੋਂ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਪਾਠੀ ਸਾਹਿਬ ਪਾਠ ਕਰਦੇ ਨੇ, ਕੋਈ ਸੁਣ ਰਿਹਾ ਉਹ ਵੀ ਸਿੱਖਣ ਵਾਸਤੇ, ਅਗਰ ਭਾਈ ਸਾਹਿਬ ਪਾਠ ਕਰ ਰਹੇ ਨੇ ਉਹ ਵੀ ਸਿੱਖਣ ਵਾਸਤੇ, ਕੀਰਤਨ ਕੋਈ ਕਰ ਰਿਹਾ, ਕੋਈ ਸੁਣ ਰਿਹਾ, ਕੋਈ ਕਥਾ ਵਿਚਾਰ ਰਿਹਾ, ਕੋਈ ਸੁਣ ਰਿਹਾ, ਇਹ ਸਭ ਕੁਛ ਸਿੱਖਣ ਵਾਸਤੇ ਹੈ। ਜੋ ਅਸੀਂ ਸੁਣ ਰਹੇ ਹਾਂ, ਜੋ ਪੜ੍ਹ ਰਹੇ ਹਾਂ, ਜੋ ਗਾ ਰਹੇ ਹਾਂ, ਜੋ ਵਿਚਾਰ ਰਹੇ ਹਾਂ, ਜੇ ਉਹਦੇ ਅਰਥ ਨਾ ਪਤਾ ਲੱਗੇ ਤੇ ਸਿੱਖਿਆ ਨਹੀਂ ਜਾਏਗਾ। ਜਪੋ ਸਤਨਾਮ। ਆਹ ਸਾਡਾ ਇੱਕ ਟਾਰਗੇਟ ਹੈ, ਏਮ ਹੈ, ਲਕਸ਼ ਹੈ, ਮਕਸਦ ਹੈ, ਚਾਰ ਦਿਨ ਲਗਾਤਾਰ ਬੈਠਣ ਦਾ। ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਚਾਰ ਹਿੱਸੇ ਆਪਾਂ ਸਿੱਖਾਂਗੇ, ਫੋਰ ਪਾਰਟਸ ਨੇ ਅਲੱਗ ਅਲੱਗ। ਇਹ ਰਿਫਰੈਸ਼ਰ ਕੋਰਸ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਇੱਕ ਗੱਲ ਕਹਿ ਦਿਆਂ, ਜਿਸ ਨਾਲ ਪਿਆਰ ਹੁੰਦਾ ਹੈ ਉਹਦਾ ਘਰ ਚੰਗਾ ਲੱਗਦਾ ਹੈ, ਤੇ ਜਿਹਦਾ ਘਰ ਚੰਗਾ ਹੁੰਦਾ ਉਹਦੇ ਦਰ ਦੀ ਪਹਿਚਾਣ ਹੁੰਦੀ ਹੈ। ਸਾਡੇ ਅੰਦਰ ਸਾਡੀ ਜ਼ਿੰਦਗੀ ਨੂੰ ਦੇਣ ਵਾਲਾ, ਸਾਡੀ ਜ਼ਿੰਦਗੀ ਨੂੰ ਚਲਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਹੈ। ਸੱਚ ਇਹ ਹੈ, ਜਿਤਨਾ ਚਿਰ ਵਾਹਿਗੁਰੂ ਸਰੀਰ ਦੇ ਅੰਦਰ ਹੈ ਜ਼ਿੰਦਗੀ ਉਤਨਾ ਚਿਰ ਚੱਲ ਰਹੀ ਹੈ। ਜਿਸ ਦਿਨ ਅੰਦਰੋਂ ਵਾਹਿਗੁਰੂ ਦੀ ਜੋਤ ਨਿਕਲ ਗਈ, ਇਹ ਸਰੀਰ ਮਿੱਟੀ ਦੀ ਢੇਰੀ ਹੈ। ਤੁਸੀਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਦੇ ਹੋ, ਉਸ ਵਿੱਚ ਪੰਗਤੀ ਆਉਂਦੀ ਹੈ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ। ਇੱਕ ਹੋਰ ਪੰਗਤੀ ਹੈ ਆਨੰਦ ਸਾਹਿਬ ਦੀ ਬਾਣੀ ਵਿੱਚ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜੱਗ ਮਹਿ ਆਇਆ। ਭਗਤ ਕਬੀਰ ਜੀ ਨੇ ਇੱਕ ਹੋਰ ਗੱਲ ਕਹਿ ਦਿੱਤੀ ਹੈ, ਉਹ ਕਹਿੰਦੇ, ਜਬ ਲਗ ਜੋਤ ਕਾਇਆ ਮਹਿ ਵਰਤੈ, ਕਾਇਆ ਇਹ ਬੋਡੀ ਸਰੀਰ, ਜਿਤਨਾ ਚਿਰ ਰੱਬ ਦੀ ਜੋਤ ਇਸ ਸਰੀਰ ਵਿੱਚ ਹੈ, ਜਬ ਲਗ ਜੋਤ ਕਾਇਆ ਮਹਿ ਵਰਤੈ, ਆਪਾ ਪਸ਼ੂ ਨਾ ਬੂਝੈ, ਇਹ ਮਨ ਪਸ਼ੂ ਹੈ, ਇਹ ਇਨਸਾਨੀਅਤ ਨੂੰ ਸਮਝਦਾ ਹੀ ਨਹੀਂ ਜਪੋ ਸਤਨਾਮ ਇਨ ਹਿਊਮੈਨਿਟੀ ਦਾ ਪਤਾ ਹੀ ਨਹੀਂ, ਅੰਦਰ ਬੈਠੀ ਹੋਈ ਜੋਤ ਦਾ ਪਤਾ ਨਹੀਂ। ਗੁਰਬਾਣੀ ਅੰਦਰ ਰੱਬ ਨੂੰ ਜੋਤ ਵੀ ਕਿਹਾ, ਨੂਰ ਵੀ ਕਿਹਾ। ਨੂਰ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਇੰਸ ਵਾਲਿਆਂ ਨੇ ਰੱਬ ਦੀ ਜੋਤ ਨੂੰ ਐਨਰਜੀ ਕਿਹਾ। ਅੱਜ ਤੱਕ ਜਿਤਨੀ ਸਾਇੰਸ ਦੀ ਖੋਜ ਜਿੱਥੋਂ ਤੱਕ ਪਹੁੰਚੀ ਹੈ, ਉਹ ਕਹਿੰਦੇ ਨੇ ਅੱਜ ਜੋ ਕੁਛ ਵੀ ਹੋ ਰਿਹਾ ਐਨਰਜੀ ਪਲੱਸ ਇਲੈਕਟ੍ਰੋਨਿਕ ਦੀ ਕਿਰਿਆ ਨਾਲ ਹੋ ਰਿਹਾ। ਸ਼ਕਤੀ ਪਾਵਰ ਐਨਰਜੀ ਹਰ ਥਾਂ ਤੇ ਹੈ, ਪੈਦਾ ਨਹੀਂ ਕੀਤੀ ਜਾ ਸਕਦੀ, ਡਿਸਟਰੋਇਡ ਨਹੀਂ ਹੋ ਸਕਦੀ, ਖਤਮ ਨਹੀਂ ਹੋ ਸਕਦੀ, ਟ੍ਰਾਂਸਫਰ ਨਹੀਂ ਹੋ ਸਕਦੀ। ਪਰ ਐਨਰਜੀ ਤੇ ਇਲੈਕਟ੍ਰੋਨਿਕ ਦੀ ਕਿਰਿਆ ਰਾਹੀਂ ਐਨਰਜੀ ਤੋਂ ਮਟੀਰੀਅਲ, ਮਟੀਰੀਅਲ ਤੋਂ ਐਨਰਜੀ ਟ੍ਰਾਂਸਫਰ ਹੋ ਸਕਦੀ ਹੈ। ਆਹ ਸਾਇੰਸ ਵਾਲਿਆਂ ਨੇ ਖੋਜ ਇੱਥੋਂ ਤੱਕ ਲੱਭੀ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ, ਪਿਆਰਿਆ ਤੇਰੇ ਅੰਦਰ ਪਹਿਲਾਂ ਮਾਤ ਗਰਭ ਵਿੱਚ ਐਨਰਜੀ ਆਈ, ਐਨਰਜੀ ਤੇ ਇਲੈਕਟ੍ਰੋਨਿਕ ਦੀ ਕਿਰਿਆ ਨਾਲ ਸਰੀਰ ਬਣਿਆ। ਐਨਰਜੀ ਇੱਕ ਥਾਂ ਤੋਂ ਸਾਰੇ ਥਾਂ ਤੇ ਹੈ, ਇਹ ਸਰੀਰ ਖਤਮ ਹੋ ਗਿਆ ਜਪੋ ਸਤਨਾਮ। ਪਰ ਬੜੀ ਹੀ ਕੀਮਤੀ ਦਾਤ ਹੈ ਇਹ ਸਰੀਰ, ਬਹੁਤ ਵੱਡੀ ਗਿਫਟ ਹੈ ਮੇਰੇ ਵਾਹਿਗੁਰੂ ਪਰਮੇਸ਼ਰ ਦੀ ਆ ਸਰੀਰ। ਤੇ ਇਸ ਸਰੀਰ ਨੂੰ ਸੰਭਾਲਦਿਆਂ ਜ਼ਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਨੇ। ਸਾਡੀ ਜ਼ਿੰਦਗੀ ਜ਼ਿੰਮੇਵਾਰੀਆਂ 'ਤੇ ਖੜੀ ਹੈ ਸਨੀ, ਜਾਂ ਤਾਂ ਤੁਹਾਨੂੰ ਮੇਰੇ ਵੱਲ ਇਸ਼ਾਰਾ ਰੱਖਣਾ ਪਏਗਾ। ਹਾਂ, ਜ਼ਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਨੇ, ਜ਼ਿੰਮੇਵਾਰੀਆਂ ਸਾਡੀਆਂ ਪਰਸਨਲੀ ਵੀ ਨੇ, ਫੈਮਿਲੀ ਵੀ ਨੇ, ਸੋਸ਼ਲ ਵੀ ਨੇ, ਬਿਜ਼ਨਸ ਦੀਆਂ ਜ਼ਿੰਮੇਵਾਰੀਆਂ ਵੀ ਨੇ, ਸੰਸਾਰਕ ਜ਼ਿੰਮੇਵਾਰੀਆਂ ਵੀ ਨੇ। ਆਵਾਜ਼ ਬਿਲਕੁਲ ਘੱਟ ਜਾਣੀ ਹੈ, ਬਹੁਤ ਘੱਟ ਜਾਣੀ ਹੈ, ਆਵਾਜ਼ ਘੱਟ ਜਾਣੀ ਹੈ ਵੀਰ ਜੀ, ਸਮਝ ਨਹੀਂ ਲੱਗੇਗੀ, ਤੁਸੀਂ ਉਧਰ ਨੂੰ ਸੈੱਟ ਕਰਨੀ ਪੈਣੀ ਸੀ। ਇੱਕ ਵਾਰੀ ਕਰੋ ਕਿਰਪਾ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਬਿਹਤਰ ਇਹੀ ਹੈ ਜੇ ਉਧਰੋਂ ਸੈਟਿੰਗ ਕਰ ਲਵੋ ਤਾਂ ਸੈੱਟ ਰਹੇਗਾ, ਤੁਹਾਨੂੰ ਬਿਲਕੁਲ ਹੀ ਘੱਟ ਸਮਝ ਆਏਗੀ, ਆਨੰਦ ਨਹੀਂ ਬਣੇਗਾ। ਜਿਤਨਾ ਚਿਰ ਇਹ ਜ਼ਿੰਦਗੀ ਅਸੀਂ ਨਿਭਾ ਰਹੇ ਹਾਂ, ਕੁਛ ਆਪਣੀਆਂ ਪਰਸਨਲ ਜ਼ਿੰਮੇਵਾਰੀਆਂ, ਰਿਸਪੋਂਸੀਬਿਲਿਟੀਜ਼, ਕੁਛ ਫੈਮਿਲੀ ਰਿਸਪੋਂਸੀਬਿਲਿਟੀਜ਼, ਕੁਛ ਸੋਸ਼ਲ ਬਿਜ਼ਨਸ ਦੀਆਂ ਮਨੁੱਖ ਨਿਭਾਉਂਦਾ ਹੈ, ਅਤੇ ਇਹ ਜ਼ਿੰਮੇਵਾਰੀਆਂ ਨਿਭਾਉਂਦਿਆਂ ਥਕਾਵਟ ਵੀ ਆ ਜਾਂਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਥਕਾਵਟ ਆ ਜਾਂਦੀ। ਮੈਂ ਬੇਨਤੀ ਕਰਾਂ ਵੀ ਉਹਦਾ ਬੇਸ ਘੱਟ ਕਰ ਦੇਵੋ, ਟ੍ਰੀਬਲ 75% ਕਰ ਦੇਵੋ, ਮਾਈਕ ਨੇੜੇ ਰਹਿਣ ਦਿਓ, ਤੁਹਾਨੂੰ ਜਿਹੜੀ ਵੋਇਸ ਫ੍ਰੀਕੁਐਂਸੀ ਹੈ ਪ੍ਰੋਪਰ ਮਿਲੇਗੀ। ਇੱਕ ਵਾਰੀ ਸਹਿਯੋਗ ਦਿਓ, ਅੰਦਰ ਪਿਆਰ ਦੀਆਂ, ਗੁਰੂ ਪਿਆਰ ਦੀ ਵਾਈਬ੍ਰੇਸ਼ਨ ਪੈਦਾ ਕਰੋ, ਅੰਦਰ ਬੈਰਾਗ ਦੀ ਵਾਈਬ੍ਰੇਸ਼ਨ ਪੈਦਾ ਕਰੋ, ਨਿਮਰਤਾ ਦੀ ਵਾਈਬ੍ਰੇਸ਼ਨ ਪੈਦਾ ਕਰਕੇ ਗੁਰੂ ਅੱਗੇ ਚੁਕਾਈਏ ਸੀਸ ਜਪਣਾ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਜ਼ਿੰਮੇਵਾਰੀਆਂ ਨਿਭਾਉਂਦਿਆਂ ਥਕਾਵਟ ਹੁੰਦੀ ਹੈ, ਫਿਜ਼ੀਕਲੀ ਵੀ, ਮੈਂਟਲੀ ਵੀ। ਅਤੇ ਜਦੋਂ ਮਨੁੱਖ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਥੱਕਿਆ ਹੋਇਆ, ਫਿਜ਼ੀਕਲੀ ਮੈਂਟਲੀ ਟਾਇਰਡ ਫੀਲ ਕਰ ਰਿਹਾ, ਉੱਧਰੋਂ ਸੂਰਜ ਛਿਪ ਰਿਹਾ, ਸਨਸੈਟ ਹੋ ਰਿਹਾ, ਗੁਰੂ ਨੇ ਹੁਕਮ ਕੀਤਾ ਤੂੰ ਸੋਦਰ ਸਾਹਿਬ ਦੀ, ਰਹਿਰਾ ਸਾਹਿਬ ਜੀ ਦੀ ਬਾਣੀ ਪੜ੍ਹ ਪਿਆਰਿਆ। ਜੇ ਗੁਰੂ ਦੇ ਪਿਆਰ ਵਿੱਚ ਆ ਕੇ, ਗੁਰੂ ਦੇ ਬੈਰਾਗ ਵਿੱਚ ਆ ਕੇ ਜਦੋਂ ਇਹ ਸੋਧਰ ਸਾਹਿਬ ਜੀ ਦੀ ਬਾਣੀ ਪੜ੍ਹੇਗਾ ਸਾਰੀ ਥਕਾਵਟ ਦੂਰ ਹੋ ਜਾਏਗੀ। ਜਪੋ ਸਤਨਾਮ, ਕਦੀ ਵਰਤ ਕੇ ਦੇਖ ਲੈਣਾ। ਦੋਨੋਂ ਸ਼ਬਦ ਯਾਦ ਰੱਖਣੇ, ਜਿਸ ਵੇਲੇ ਸੋਧਰ ਸਾਹਿਬ ਦਾ ਪਾਠ ਕਰ ਰਿਹਾ ਅੰਦਰ ਗੁਰੂ ਦੇ ਪਿਆਰ ਦੀ ਵਾਈਬ੍ਰੇਸ਼ਨ ਹੋਣੀ ਚਾਹੀਏ। ਇੱਕ ਸਾਈਕੋਲੋਜੀਕਲ ਬੜੀ ਵੱਡੀ ਵੀਕਨੈਸ ਹੈ, ਸਾਰਿਆਂ 'ਤੇ ਲਾਗੂ ਹੁੰਦੀ ਹੈ, ਮੇਰੇ 'ਤੇ ਵੀ ਲਾਗੂ ਹੁੰਦੀ ਹੈ। ਜਦੋਂ ਅਸੀਂ ਪਾਠ ਕਰਦੇ ਹਾਂ, ਬਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ, ਸਾਡਾ ਫੋਕਸ ਐਂਡਿੰਗ 'ਤੇ ਚਲਿਆ ਜਾਂਦਾ ਹੈ। ਖਿਆਲ ਕਰਿਓ, ਪਹਿਲਾਂ ਹੀ ਇੱਕ ਐਸਟੀਮੇਟ ਲਾ ਲਿਆ ਜਾਂਦਾ ਹੈ ਕਿ 20 ਮਿੰਟ ਲੱਗਣਗੇ। ਜੇ ਹੁਣ 7 ਵਜੇ ਨੇ ਅਤੇ 7:20 'ਤੇ ਮੇਰਾ ਪਾਠ ਕੰਪਲੀਟ ਹੋ ਜਾਏਗਾ। ਜੇ ਐਂਡਿੰਗ 'ਤੇ ਫੋਕਸ ਹੋਏਗਾ ਗੁਰੂ ਪਿਆਰ ਵਾਲਿਓ, ਸਾਡੀ ਜੋ ਕੰਸੰਟਰੇਸ਼ਨ ਨਹੀਂ ਬਣੇਗੀ, ਧਿਆਨ ਡਾਇਵਰਟ ਹੁੰਦਾ ਰਹੇਗਾ, ਕਦੀ ਇੱਧਰ ਕਦੀ ਉੱਧਰ। ਨਤੀਜਾ ਕੀ ਹੋਏਗਾ, ਜਿਸ ਵੇਲੇ ਪਾਠ ਦੀ ਸਮਾਪਤੀ ਹੋਈ ਹੈ ਤਦ ਪਤਾ ਲੱਗਿਆ ਸਮਾਪਤੀ ਹੋ ਗਈ ਹੈ, ਪੜ੍ਹਿਆ ਕੀ ਹੈ ਸਮਝ ਨਹੀਂ ਆਉਂਦੀ। ਇਸ ਲਈ ਇਹ ਸ਼ਬਦ ਬਹੁਤ ਜ਼ਰੂਰੀ ਹੈ। ਪਿਆਰ ਵਿੱਚ, ਪਿਆਰ ਦੀ ਇੱਕ ਨਿਸ਼ਾਨੀ ਹੈ, ਤੁਸੀਂ ਕਿਸੇ ਫਰੈਂਡ ਕੋਲ, ਕਿਸੇ ਰੈਲੇਟਿਵ ਕੋਲ, ਮੈਂ ਬੇਨਤੀ ਕਰਾਂ ਜੇ ਤੁਸੀਂ ਇਜਾਜ਼ਤ ਦਿਓ, ਮੈਂ ਮਾਈਕ ਨੇੜੇ ਕਰ ਲਵਾਂ, ਮੈਂ ਆਪਣਾ ਲੈਵਲ ਜਿਹੜਾ ਨਾ ਉਹ ਲੋਅ ਕਰ ਲਵਾਂਗਾ ਅਤੇ ਉਹਦਾ ਬੇਸ ਘੱਟ ਕਰ ਦੇਣਾ ਜੀ,
ਮੈਨੂੰ ਵੀ ਆਨੰਦ ਨਹੀਂ ਆਏਗਾ ਅਤੇ ਤੁਹਾਨੂੰ ਵੀ ਨਹੀਂ।
ਹਾਂਜੀ, ਵਾਹਿਗੁਰੂ। ਇੱਕ ਵਾਰੀ ਫਿਰ ਕਰੋ ਕਿਰਪਾ ਜੀ, ਜਪਣਾ ਸਤਨਾਮ ਸ਼੍ਰੀ ਵਾਹਿਗੁਰੂ। ਜਿਤਨਾ ਚਿਰ ਜਦੋਂ ਕਿਸੇ ਮਿੱਤਰ ਕੋਲ, ਕਿਸੇ ਰਿਸ਼ਤੇਦਾਰ ਕੋਲ ਤੁਸੀਂ ਪਿਆਰ ਵਿੱਚ ਬੈਠਦੇ ਹੋ ਨਾ, ਉਹਦੀ ਇੱਕ ਨਿਸ਼ਾਨੀ ਸਮਝ ਲੈਣੀ। ਪਿਆਰ ਵਿੱਚ ਬੈਠੇ ਹਾਂ, ਸਮਾਂ ਕਦੋਂ ਲੰਘਦਾ ਅਤੇ ਕਿੰਨਾ ਲੰਘਦਾ ਪਤਾ ਨਹੀਂ ਲੱਗਦਾ। ਤੁਹਾਡੇ ਨਾਲ ਬਹੁਤ ਵਾਰੀ ਆਫਿਸ ਵਿੱਚ ਹੁੰਦੀ ਹੋਏਗੀ, ਤੁਸੀਂ ਆਫਿਸ ਵਿੱਚ ਵਰਕ ਕਰਦੇ ਹੋ, ਪਤਾ ਲੱਗਦਾ ਹੈ 7 ਵਜੇ ਸ਼ਾਮ ਦੇ, ਕਿਉਂਕਿ ਉਸ ਆਫਿਸ ਦੇ ਨਾਲ, ਬਿਜ਼ਨਸ ਦੇ ਨਾਲ ਪਿਆਰ ਹੈ। ਤੁਸੀਂ ਕਿਸੇ ਪਿਕਨਿਕ 'ਤੇ ਗਏ ਹੋ, ਪਤਾ ਹੀ ਨਹੀਂ ਲੱਗਿਆ ਕਦੋਂ ਟਾਈਮ ਲੰਘ ਗਿਆ। ਟ੍ਰੇਨ ਵਿੱਚ ਬਾਏ ਏਅਰ ਸਫ਼ਰ ਕਰਦੇ ਹਾਂ, ਕੋਈ ਚੰਗਾ ਸਾਥੀ ਮਿਲ ਗਿਆ, ਚੰਗੀਆਂ ਗੱਲਾਂ, ਟੌਪਿਕ ਵਧੀਆ ਅਤੇ ਬਾਤਾਂ ਹੁੰਦੀਆਂ ਨੇ, ਪਤਾ ਹੀ ਨਹੀਂ ਲੱਗਦਾ ਕਦੋਂ ਸਫ਼ਰ ਲੰਘ ਗਿਆ। ਆਪਣੇ ਬੱਚਿਆਂ ਵਿੱਚ ਬੈਠੇ ਹਾਂ, ਕਦੀ ਚੰਗੀ ਐਂਟਰਟੇਨਮੈਂਟ ਹੋ ਜਾਵੇ ਅਤੇ ਪਤਾ ਹੀ ਨਹੀਂ ਲੱਗਦਾ ਕਦੋਂ ਸਮਾਂ ਲੰਘਦਾ ਅਤੇ ਕਿੰਨਾ ਲੰਘਦਾ ਹੈ। ਮੈਂ ਬੇਨਤੀ ਕਰਾਂ, ਜੇ ਗੁਰੂ ਦੇ ਪਿਆਰ ਵਿੱਚ ਸੋਧਰ ਸਾਹਿਬ ਜੀ ਦਾ ਪਾਠ ਕੀਤਾ ਹੈ, ਨੰਬਰ 1 'ਤੇ ਪਤਾ ਨਹੀਂ ਲੱਗੇਗਾ ਸਮਾਂ ਕਦੋਂ ਲੰਘਿਆ ਅਤੇ ਇਹ ਵੀ ਨਹੀਂ ਪਤਾ ਲੱਗੇਗਾ ਕਿੰਨਾ ਲੰਘਿਆ। ਹੋ ਸਕਦਾ ਹੈ ਕਿ ਤੁਸੀਂ 40 ਮਿੰਟਾਂ ਵਿੱਚ ਇਹ ਪਾਠ ਕੰਪਲੀਟ ਕਰੋ, ਹੋ ਸਕਦਾ 2 ਘੰਟੇ ਹੀ ਲੱਗ ਜਾਣ। ਆਨੰਦ ਪਿਆਰ ਤੋਂ ਬਿਨਾਂ ਨਹੀਂ ਜਪੋ ਸਤਨਾਮ। ਜੇ ਪਿਆਰ ਨਹੀਂ, ਬੈਰਾਗ ਨਹੀਂ। ਪਿਆਰ ਅਤੇ ਬੈਰਾਗ ਵਿੱਚ ਅਗਰ ਇਹ ਸੋਧਰ ਸਾਹਿਬ ਜੀ ਦੀ ਬਾਣੀ ਪੜ੍ਹੀ ਹੋਵੇ, ਥਕਾਵਟ ਵੀ ਦੂਰ ਹੁੰਦੀ ਹੈ। ਇਹ ਗੱਲ ਹੋਰ ਖਿਆਲ ਕਰ ਲੈਣੀ, ਮਨ ਵਿੱਚ ਗੁਰੂ ਦੇ ਪਿਆਰ ਦਾ ਇੱਕ ਮਿੱਠਾ ਮਿੱਠਾ ਸਵਾਦ ਵੀ ਆਉਂਦਾ ਹੈ। ਸਰੋਤੇ ਕਹਿੰਦੇ ਨੇ, ਨਿੱਤ ਸੁਣਦੇ ਸੀ ਇਹ ਸੋਧਰ ਸਾਹਿਬ ਜੀ ਦਾ ਪਾਠ, ਅੱਜ ਤੇ ਬੜਾ ਹੀ ਆਨੰਦ ਆਇਆ। ਬਈ ਅੱਗੇ ਵੀ ਬਹੁਤ ਵਾਰੀ ਕੀਰਤਨ ਸੁਣਿਆ ਹੈ, ਅੱਜ ਤੇ ਕੀਰਤਨ ਸੁਣਨ ਦਾ ਆਨੰਦ ਹੀ ਵੱਖਰਾ ਸੀ। ਬਈ ਬੜੇ ਵਾਰੀ ਕਥਾ ਸੁਣਦੇ ਸੀ, ਅੱਜ ਤੇ ਕਥਾ ਸੁਣਦਿਆਂ ਪਤਾ ਹੀ ਨਹੀਂ ਲੱਗਿਆ ਕਿਤਨਾ ਆਨੰਦ ਆਇਆ। ਸੋਚ ਕੇ ਦੇਖੋ, ਜੇ ਰੋਜ਼ਾਨਾ ਸੋਧਰ ਸਾਹਿਬ ਜੀ ਦੀ ਬਾਣੀ ਦਾ ਆਨੰਦ ਆਉਣ ਲੱਗ ਜਾਵੇ ਤੇ ਇਹ ਜੀਵਨ ਕਿਤਨਾ ਬਦਲ ਜਾਏਗਾ। ਜਿਹੜਾ ਮਨ ਥੱਕਿਆ ਹੋਇਆ ਸੀ, ਉਸ ਮਨ ਨੂੰ ਇੱਕ ਸ਼ਾਂਤੀ ਮਿਲ ਜਾਏਗੀ। ਸੋਧਰ ਸਾਹਿਬ ਜੀ ਦਾ ਪਾਠ ਸਾਡੀ ਜ਼ਿੰਦਗੀ ਦਾ ਅਧਿਐਨ ਹੈ, ਸਟੱਡੀ ਹੈ। ਇਹ ਰੋਜ਼ਾਨਾ ਦਾ ਸ਼ਾਮ ਸਮੇਂ ਦਾ ਸਬਜੈਕਟ ਹੈ। ਅੱਜ ਇੱਕ ਅਵੇਸਲਾਪਨ ਹੈ, ਵੀ ਜੀ ਤੁਹਾਡੀਆਂ ਸਲਾਈਡਾਂ ਬਹੁਤ ਪਿੱਛੇ ਰਹਿ ਗਈਆਂ ਨੇ। ਅੱਜ ਇੱਕ ਅਵੇਸਲਾਪਨ ਹੈ, ਕੁਛ ਫੀਡਬੈਕ ਪਾਠ ਕਰਨ ਵਾਲੇ ਪਿਆਰਿਆਂ ਦੀ ਜੋ ਸਾਡੇ ਤੱਕ ਪਹੁੰਚੀ ਹੈ, ਉਹ ਮੈਂ ਤੁਹਾਡੇ ਸਾਹਮਣੇ ਰੱਖਦਿਆਂ, ਉਹਦੇ ਵਿੱਚੋਂ ਕੁਝ ਕੁ ਵਿਚਾਰ ਤੁਹਾਡੇ ਅੰਦਰ ਵੀ ਹੋ ਸਕਦੇ ਨੇ। ਇੱਕ ਤੇ ਇਹ ਕਿ ਅੱਜ ਇਸ ਬਾਣੀ ਦਾ ਪਾਠ ਕਰਨ ਵਾਲੇ ਘੱਟ ਨੇ, ਕੁਝ ਆਲਸ ਦੇ ਵਿੱਚ, ਕੁਝ ਮਜਬੂਰੀਆਂ ਦੇ ਵਿੱਚ ਤੇ ਕੁਝ ਬਿਮਾਰੀ ਕਾਰਨ, ਕੁਝ ਆਪਣੀ ਲਾਈਫ ਸਟਾਈਲ ਬਿਜੀ ਹੋਣ ਕਰਕੇ ਇਸ ਪਾਠ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਜਿਹੜੇ ਗੁਰੂ ਕੇ ਪਿਆਰੇ ਇਸ ਬਾਣੀ ਦਾ ਪਾਠ ਕਰਦੇ ਨੇ ਗੁਰੂ ਪਿਆਰ ਵਾਲਿਓ, ਉਹਨਾਂ ਦੇ ਕੁਝ ਵਿਚਾਰ ਇਸ ਤਰ੍ਹਾਂ ਆਏ ਨੇ। ਕੁਝ ਕਹਿੰਦੇ ਨੇ ਕਿ ਅਸੀਂ ਇਹ ਪਾਠ ਤੇ ਕਰੀਏ ਪਰ ਡਰ ਲੱਗਦਾ ਹੈ ਕਿਤੇ ਗਲਤ ਨਾ ਪੜਿਆ ਜਾਵੇ। ਬਹੁਤ ਪਿਆਰੇ ਪਾਠ ਕਰਨਾ ਚਾਹੁੰਦੇ ਨੇ, ਇਸ ਲਈ ਨਹੀਂ ਕਰ ਰਹੇ ਕਿ ਅੰਦਰ ਡਰ ਬੈਠਾ ਹੈ ਕਿਤੇ ਗਲਤ ਨਾ ਪੜਿਆ ਜਾਵੇ। ਕੁਝ ਉਹ ਨੇ ਜਿਹੜੇ ਕਹਿੰਦੇ ਨੇ ਅਸੀਂ ਪਾਠ ਤੇ ਕਰਦੇ ਹਾਂ ਪਰ ਸਾਨੂੰ ਅਰਥ ਸਮਝ ਨਹੀਂ ਆਉਂਦੇ, ਮੀਨਿੰਗਸ ਨਹੀਂ ਪਤਾ ਲੱਗਦੇ। ਇੱਕ ਫੀਡਬੈਕ ਇਹ ਵੀ ਆਈ ਹੈ, ਕੁਝ ਪਿਆਰੇ ਕਹਿੰਦੇ ਨੇ ਅਸੀਂ ਜਦੋਂ ਪਾਠ ਕਰਦੇ ਹਾਂ ਥੋੜ੍ਹੀ ਥੋੜ੍ਹੀ ਸਮਝ ਤੇ ਲੱਗ ਜਾਂਦੀ ਹੈ ਪਰ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਗੁਰੂ ਨਾਲ ਗੱਲਾਂ ਕਰ ਰਹੇ ਹਾਂ। ਜਿਤਨਾ ਮਨ ਪਿਆਰ ਵਿੱਚ ਭਿੱਜਣਾ ਚਾਹੀਦਾ ਉਤਨਾ ਭਿੱਜ ਨਹੀਂ ਰਿਹਾ। ਕੁਛ ਵਿਚਾਰ ਇਹ ਆਏ ਨੇ ਕਿ ਸਾਨੂੰ ਅਰਥ ਵੀ ਸਮਝ ਲੱਗ ਜਾਂਦੇ ਨੇ ਪਰ ਕੌਨਸੈਪਟ ਨਹੀਂ ਪਤਾ ਲੱਗਦਾ, ਸਿਧਾਂਤ ਨਹੀਂ ਪਤਾ ਲੱਗਦਾ। ਇਹਨਾਂ ਵਿਚਾਰਾਂ ਦੇ ਮੱਦੇਨਜ਼ਰ ਆਪ ਜੀ ਦੇ ਨਾਲ ਇਹ ਜੋ ਸੋਧਕ ਸਾਹਿਬ ਜੀ ਦੀ ਵਿਚਾਰ ਸਾਂਝੀ ਕਰਨੀ ਹੈ, ਉਸ ਲਈ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ। ਸਿੱਖ ਜਗਤ ਦੀ ਅਰਦਾਸ ਹੈ, ਅਰਦਾਸ ਵਿੱਚ ਇੱਕ ਬੜੀ ਹੀ ਕੀਮਤੀ ਲਾਈਨ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੜੀ ਕਮਾਲ ਦੀ ਪੰਕਤੀ ਹੈ। ਇੱਥੇ ਮੈਂ ਇੱਕ ਬੇਨਤੀ ਕਰਾਂ, ਜਦੋਂ ਆਪਾਂ ਗੁਰਦੁਆਰੇ ਆਉਂਦੇ ਹਾਂ ਨਾ, ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੁੰਦੇ ਨੇ ਬੜੀ ਦੂਰੋਂ। ਨਿਸ਼ਾਨ ਸਾਹਿਬ ਤੋਂ ਬਾਅਦ ਗੁਰੂ ਦੇ ਦਰ ਦੀ ਡਿਉੜੀ ਸਾਹਿਬ ਦੇ ਦਰਸ਼ਨ ਹੁੰਦੇ ਨੇ, ਡਿਉੜੀ ਤੋਂ ਬਾਅਦ ਗੁਰੂ ਪਾਤਸ਼ਾਹ ਦੇ ਦਰਬਾਰ ਅਸਥਾਨ ਦੇ ਦਰਸ਼ਨ ਹੁੰਦੇ ਨੇ, ਤੇ ਜਦੋਂ ਗੁਰੂ ਕਾ ਸਿੱਖ ਦਰਬਾਰ ਅਸਥਾਨ ਦੇ ਦਰ ਤੇ ਪਹੁੰਚ ਜਾਂਦਾ ਉਹ ਸਾਹਮਣੇ ਗੇਟ ਤੇ, ਇਸ ਤੋਂ ਪਹਿਲਾਂ ਕੁਛ ਪ੍ਰਕਿਰਿਆ ਹੈ ਉਸਨੂੰ ਸਮਝਣਾ। ਜਦੋਂ ਵੀ ਗੁਰੂ ਕੇ ਸਿੱਖ ਨੂੰ ਨਿਸ਼ਾਨ ਸਾਹਿਬ ਦਿਸਦਾ ਹੈ, ਗੁਰੂ ਕਾ ਸਿੱਖ ਉਸ ਗੁਰਦੁਆਰੇ ਵੱਲ ਨੂੰ ਜ਼ਰੂਰ ਨਮਸਕਾਰ ਕਰਦਾ ਹੈ। ਆਪਾਂ ਦੇਖਦੇ ਹਾਂ ਅਗਰ ਕੋਈ ਟ੍ਰੇਨ ਤੇ ਜਾ ਰਿਹਾ ਗੁਰਦੁਆਰਾ ਦਿਸਿਆ ਤੇ ਉਹਨੇ ਨਮਸਕਾਰ ਕੀਤੀ ਜੀ, ਅਗਰ ਗੱਡੀ ਤੇ ਜਾਂਦੇ ਹਾਂ ਗੁਰਦੁਆਰਾ ਦਿਸਿਆ ਤੇ ਨਮਸਕਾਰ ਕੀਤੀ ਹੈ। ਫਿਰ ਗੁਰੂ ਦੀ ਡਿਉੜੀ ਸਾਹਿਬ ਤੇ ਪਹੁੰਚ ਕੇ ਗੁਰੂ ਕਾ ਸਿੱਖ ਚਰਨ ਧੂੜ ਪ੍ਰਾਪਤ ਕਰਦਾ ਹੈ। ਇਹਦੇ ਪਿੱਛੇ ਕੰਸੈਪਟ ਹੈ ਕਿ ਇਸ ਦਰ ਤੇ ਆਵਣ ਵਾਲੇ ਸਾਰੇ ਮੇਰੇ ਤੋਂ ਉੱਚੇ ਨੇ, ਮੇਰੇ ਤੋਂ ਚੰਗੇ ਨੇ, ਮੈਂ ਸਭ ਤੋਂ ਨੀਵਾਂ, ਅੰਦਰ ਇੱਕ ਨਿਮਰਤਾ ਪੈਦਾ ਕਰਨ ਵਾਸਤੇ। ਫਿਰ ਜਦੋਂ ਗੁਰੂ ਦੇ ਦਰ ਤੇ ਸਾਹਮਣੇ ਪਹੁੰਚਦਾ ਹੈ ਤੇ ਸਭ ਤੋਂ ਪਹਿਲਾਂ ਗੁਰੂ ਦੇ ਸਿੰਘਾਸਨ ਦੇ ਦਰਸ਼ਨ ਹੁੰਦੇ ਨੇ, ਇਸ ਨੂੰ ਸਮਝਣਾ। ਫਿਰ ਸਿੰਘਾਸਨ ਵੱਲ ਨੂੰ ਖਿੱਚਿਆ ਤੁਰਿਆ ਹੁੰਦਾ ਹੈ, ਖਿਆਲ ਕਰਿਓ, ਤੇ ਜਦੋਂ ਗੁਰੂ ਦੇ ਸਨਮੁਖ ਖਲੋ ਜਾਂਦਾ ਹੈ ਫਿਰ ਗੁਰੂ ਦੇ ਸਰੂਪ ਦੇ ਦਰਸ਼ਨ ਹੁੰਦੇ ਨੇ, ਤੇ ਗੁਰੂ ਦੇ ਸਰੂਪ ਦੇ ਦਰਸ਼ਨ ਕਰਦਿਆਂ ਰੁਮਾਲਾ ਸਾਹਿਬ ਦੇ ਦਰਸ਼ਨ, ਚੰਦੋਆ ਸਾਹਿਬ ਦੇ ਦਰਸ਼ਨ, ਥੜਾ ਸਾਹਿਬ ਦੇ ਦਰਸ਼ਨ, ਚਵਰ ਸਾਹਿਬ ਦੇ ਦਰਸ਼ਨ। ਫਿਰ ਗੁਰੂ ਕਾ ਸਿੱਖ ਮੱਥਾ ਟੇਕ ਕੇ, ਮੱਥਾ ਟੇਕਣ ਦੇ ਅਰਥ ਨੇ ਗੁਰੂ ਪਿਤਾ ਤੁਸੀਂ ਜੋ ਕਹੋਗੇ ਮੈਂ ਮੰਨਾਂਗਾ, ਜਪੋ ਸਤਨਾਮ। ਆਹ ਕੰਸੈਪਟ ਹੈ ਮੱਥਾ ਟੇਕਣ ਦਾ। ਹੇ ਗੁਰੂ ਪਾਤਸ਼ਾਹ ਜੀ, ਮੈਂ ਤੁਹਾਨੂੰ ਸਰੈਂਡਰ ਹੋ ਗਿਆ, ਮੈਂ ਤੁਹਾਨੂੰ ਸਮਰਪਿਤ ਕਰ ਦਿੱਤਾ ਹੈ, ਮੈਂ ਤੁਹਾਡੇ ਤੋਂ ਜੀਵਨ ਜਿਉਣਾ ਸਿੱਖਣ ਆਇਆ, ਮੈਂ ਤੁਹਾਡੇ ਤੋਂ ਲਾਈਫ ਸਟਾਈਲ ਸਿੱਖਣ ਆਇਆ, ਮੈਂ ਤੁਹਾਡੇ ਤੋਂ ਵੇ ਆਫ ਲਾਈਫ ਸਿੱਖਣੀ ਹੈ। ਹੇ ਗੁਰੂ ਪਿਤਾ, ਮੈਂ ਨਹੀਂ ਚਾਹੁੰਦਾ ਮੇਰੇ ਅੰਦਰ ਕ੍ਰੋਧ ਹੋਵੇ, ਐਂਗਰ ਹੋਵੇ। ਗੁਰੂ ਪਿਤਾ, ਮੈਨੂੰ ਚਾਹੀਦਾ ਪੇਸ਼ੈਂਸ, ਸਹਿਨਸ਼ੀਲਤਾ। ਸਤਿਗੁਰੂ, ਮੈਨੂੰ ਨਹੀਂ ਚਾਹੀਦੀ ਹਉਮੈ, ਮੈਨੂੰ ਚਾਹੀਦੀ ਨਿਮਰਤਾ। ਉਹ ਜੀਵਨ ਜਿਹੜਾ ਅੰਦਰ ਬੈਠੇ ਹੋਏ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਹ ਮੰਗਣ ਦੇ ਲਈ ਮੱਥਾ ਟੇਕਦਾ ਹੈ, ਤੁਸੀਂ ਜੋ ਕਹੋਗੇ ਮੈਂ ਮੰਨਾਂਗਾ। ਫਿਰ ਪਰਿਕਰਮਾ ਕਰਦਾ ਇਹ ਪਰਿਕਰਮਾ ਕਰਨ ਦੇ ਅਰਥ ਨੇ ਗੁਰੂ ਪਿਤਾ ਮੈਂ ਤੈਨੂੰ ਫੁੱਲੀ ਸਰੈਂਡਰ ਹੋ ਗਿਆ। ਫਿਰ ਜਾਣ ਤੇ ਗੁਰੂ ਕੀ ਸੰਗਤ ਵਿੱਚ ਬੈਠਦਾ ਸੁਣਨ ਵਾਸਤੇ ਜਾਂ ਸਟੇਜ ਤੇ ਬੈਠਦਾ ਗਾਵਣ ਤੇ ਵਿਚਾਰਨ ਵਾਸਤੇ, ਤੀਸਰਾ ਸਥਾਨ ਹੈ। ਫਿਰ ਜਾਂ ਗੁਰੂ ਦੀ ਤਾਬਿਆ ਬੈਠਦਾ ਹੈ, ਹੁਣ ਗੁਰੂ ਦੇ ਸਰੂਪ ਦੇ ਦਰਸ਼ਨ ਕਰ ਰਿਹਾ ਸੀ, ਗੁਰਬਾਣੀ ਦੇ ਦਰਸ਼ਨ ਕਰਨੇ ਚਾਹੁੰਦਾ ਜਪੋ ਸਤਨਾਮ। ਤੇ ਉਹਨਾਂ ਦਰਸ਼ਨਾਂ ਦੀ ਡੈਫੀਨੇਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਤਾ ਕਿੰਜ ਆਈ ਹੈ, ਉਹ ਹੈ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਜਿਤਨਾ ਸੰਸਾਰ ਹੈ, ਜਿਤਨੀ ਦੁਨੀਆ ਹੈ, ਸਾਰੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਗਈ। ਦਰਸ਼ਨ ਵੀ ਕਰ ਰਿਹਾ, ਕ੍ਰੋਧ ਤੋਂ ਮੁਕਤ ਵੀ ਨਹੀਂ ਹੋ ਰਿਹਾ ਹੈ ਮਨ, ਇਹ ਮਨ ਦਰਸ਼ਨ ਵੀ ਕਰ ਰਿਹਾ ਹੈ, ਹਉਮੈ ਤੋਂ ਮੁਕਤ ਨਹੀਂ ਹੋ ਰਿਹਾ। ਇਹ ਮਨ ਅੰਦਰਲੀਆਂ ਲਹਿਰਾਂ ਤੋਂ ਮੁਕਤ ਨਹੀਂ ਹੋ ਰਿਹਾ, ਫਿਰ ਹੋਵੇ ਕਿਵੇਂ? ਗੁਰੂ ਪਾਤਸ਼ਾਹ ਕਹਿੰਦੇ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰਾਂ ਵਿਚਾਰ। ਬਾਣੀ ਦੀ ਵਿਚਾਰ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਦਰਸ਼ਨ ਨੇ। ਤੇ ਜਦੋਂ ਅਸੀਂ ਅਰਦਾਸ ਦੀ ਇਹ ਪੰਗਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਤੇ ਅੱਜ ਸਮਾਂ ਮੰਗ ਕਰਦਾ ਗੁਰੂ ਪਿਆਰ ਵਾਲਿਓ ਕਿ ਅਸੀਂ ਜਿਤਨੀ ਵੀ ਬਾਣੀ ਪੜ੍ਹਦੇ ਹਾਂ ਉਹਦੇ ਮੀਨਿੰਗਸ ਵੀ ਸਮਝੀਏ, ਉਹਦੇ ਕੰਸੈਪਟ ਵੀ ਸਮਝੀਏ, ਤੇ ਉਹਨੂੰ ਜ਼ਿੰਦਗੀ ਵਿੱਚ ਜਿਉਣ ਦੇ ਲਈ ਤਿੰਨ ਓਟ ਆਸਰੇ ਨੇ। ਗੁਰਬਾਣੀ ਨੂੰ ਜ਼ਿੰਦਗੀ ਵਿੱਚ ਜਿਉਣ ਵਾਸਤੇ ਇੱਕ ਹੈ ਗੁਰਬਾਣੀ ਦਾ ਗਿਆਨ, ਦੂਸਰਾ ਹੈ ਸਿਮਰਨ। ਸਿਮਰਨ ਤੋਂ ਬਿਨਾਂ, ਮੈਡੀਟੇਸ਼ਨ ਤੋਂ ਬਿਨਾਂ ਇਹ ਮਨ ਮਜ਼ਬੂਤ ਨਹੀਂ ਹੋਏਗਾ ਔਰ ਸੁਣ ਤੇ ਲਏਗਾ, ਉਸਨੂੰ ਫੋਲੋ ਨਹੀਂ ਕਰੇਗਾ। ਪਰ ਇੱਕ ਜ਼ਿੰਦਗੀ ਦੇ ਵਿੱਚ ਬੜਾ ਡਰਾਬੈਕ ਹੈ, ਸੁਣ ਲੈਂਦਾ ਏ, ਸਿਮਰਨ ਵਿੱਚ ਬੈਠ ਜਾਂਦਾ ਏ, ਸਿਮਰਨ ਵਿੱਚੋਂ ਪਾਵਰ ਮਿਲ ਜਾਂਦੀ ਹੈ, ਗੁਰਬਾਣੀ ਵਿੱਚੋਂ ਮੈਥਡ ਮਿਲ ਜਾਂਦਾ, ਜੁਗਤ ਮਿਲ ਜਾਂਦੀ ਹੈ, ਪਰ ਜਿਸ ਵੇਲੇ ਅੰਦਰੋਂ ਐਂਗਰੀ ਹੋਇਆ ਹੁੰਦਾ ਦੋਨੋਂ ਚੀਜ਼ਾਂ ਭੁੱਲ ਜਾਂਦਾ। ਜਪੋ ਸਤਨਾਮ। ਕ੍ਰੋਧ ਐਂਗਰ ਇੱਕ ਅੱਗ ਹੈ, ਅੰਦਰ ਅੱਗ ਲੱਗਦੀ ਹੈ ਕ੍ਰੋਧ ਦੀ, ਭੁੱਲ ਜਾਂਦਾ ਹੈ ਕਿ ਮੇਰੇ ਵਾਹਿਗੁਰੂ ਨੇ ਸਿਮਰਨ ਦਾ ਨਾਮ ਜਲ ਦਿੱਤਾ ਹੈ ਇਸ ਅੱਗ ਨੂੰ ਬੁਝਾਉਣ ਵਾਸਤੇ। ਉਹਦੇ ਲਈ ਤੀਸਰਾ ਓਟ ਆਸਰਾ ਹੈ ਅਰਦਾਸ। ਐਂਗਰੀ ਹੋਇਆ, ਬਾਅਦ ਵਿੱਚ ਨੋਰਮਲ ਹੋ ਗਿਆ, ਅਰਦਾਸ ਕਰੇ ਸਤਿਗੁਰੂ ਮੈਂ ਭੁੱਲ ਗਿਆ ਸੀ, ਮੈਂ ਭੁੱਲਿਆ ਸੀ। ਫਿਰ ਇੱਕ ਐਸੀ ਖਿੱਚ ਪਵੇਗੀ, ਐਸਾ ਇੱਕ ਚਾਓ ਜਾਗੇਗਾ, ਮੈਂ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਾਂ। ਤੇ ਇਹ ਚਾਰ ਦਿਨ ਜੋ ਸੋਦਰ ਸਾਹਿਬ ਜੀ ਦੀ ਵਿਚਾਰ, ਕੇਵਲ ਕੰਸੈਪਟ ਤੇ ਵਿਚਾਰ ਕਰਨੀ ਹੈ, ਆਪ ਜੀ ਮਹਿਸੂਸ ਕਰੋਗੇ ਕਿ ਸੋਦਰ ਸਾਹਿਬ ਜੀ ਜਾਂ ਹੋਰ ਬਾਣੀਆਂ, ਅਗਰ ਇਹ ਦਰਸ਼ਨ ਕਰਨ ਦਾ ਸਮਾਂ ਮਿਲਦਾ ਰਹੇ, ਵਿਚਾਰਨ ਦਾ ਸਮਾਂ ਮਿਲਦਾ ਰਹੇ, ਜ਼ਿੰਦਗੀ ਦਾ ਬਹੁਤ ਵੱਡਾ ਲਾਹਾ ਜੇ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ, ਜਿਸ ਵਿੱਚ ਪ੍ਰਮੁੱਖ 31 ਰਾਗ ਨੇ, 31 ਮੇਨ ਰਾਗ ਨੇ, ਕੁਛ ਉਹਨਾਂ ਦੇ ਸਹਾਇਕ ਰਾਗ ਵੀ ਹਨ, ਉਂਝ 62 ਮੰਨੇ ਆ ਸਾਰੇ ਰਾਗ, ਰਾਗਣੀਆਂ ਆਦਿਕ। ਇਹਨਾਂ ਵਿੱਚੋਂ ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ ਤੇ ਅਖੀਰਲਾ ਰਾਗ ਜੈਜਾਬੰਤੀ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਤੁਸੀਂ ਧਿਆਨ ਨਾਲ ਬਾਣੀ ਪੜ੍ਹੋ ਤੇ ਰਾਗ ਸ਼ੁਰੂ ਹੁੰਦੇ ਨੇ 14 ਅੰਗ ਤੋਂ, ਪੇਜ ਨੰਬਰ 14। ਇਹ 14 ਅੰਗ ਤੋਂ ਪਹਿਲਾਂ ਜਿਹੜੇ 13 ਪੇਜਸ ਨੇ, 13 ਅੰਗ ਨੇ, ਉਸ ਵਿੱਚ ਚਾਰ ਵੱਖ ਵੱਖ ਟਾਈਟਲ ਨੇ, ਚਾਰ ਬਾਣੀਆਂ ਨੇ। एक होर गल ध्यान विच कर लेनी, जितनिया भी पुस्तकां मैगजीन जां ग्रंथ हुंदे ने, हर ग्रंथ पुस्तक मैगजीन दा एक इंडैक्स हुंदा है। इंडैक्स नूं गुरमुखी विच पंजाबी विच तत्करा कहिंदे ने, तत्करा इंडैक्स। तुसी कदी भी दुनिया ते देख लेना, हर मैगजीन दा, हर पुस्तक दा, हर ग्रंथ दा इको ही इंडैक्स हुंदा है, पर गुरु ग्रंथ साहिब जी दे इंडैक्स भी दो ने। अक्सर बाणी दा पाठ करन लग्यां जदों सहज पाठ शुरू हुंदा है, तद भी असीं इको अंकार तक पहुंचदे हां, उतो बाणी शुरू करदे हां। जदों श्री अखंड पाठ साहिब शुरू हुंदे ने, उस वेले भी इको अंकार। बहुत बिरले ने जिन्हां ने एक ओंकार तो पहला पिछे जाके वह दो इंडैक्सिस के दर्शन किए। वह जिहड़े इंडैक्स ने वह भी एक है तत्करा रागां का, इंडैक्स ऑफ रागस, दूसरा है तत्करा शब्दां का, इंडैक्स ऑफ शब्द। जिथे तत्करा रागां दा है उस विच दो चीजां दित्तियां ने, कदी गुरु ग्रंथ साहिब दे दर्शन करके देखणे, इह शब्द जिहड़ा असीं सिख रहे हां किहड़े राग विच है, इह पहलां लिखिया हुंदा, किस गुरु ने उचारण कीता है बाद विच लिखिया हुंदा। पहलां लिखिया होगा सोरठ, फिर आएगा महला पहला, तीजा, चौथा, पंजवां, नौवां। पहलां लिखिया होगा तनासरी, फिर गुरु पातशाह ने किस ने उचारण कीता है। ते उस विच जेड़ा पहला इंडैक्स है ना तत्करा रागां का, उस विच भी ये चारों टाइटल दिते गए ने। पहला टाइटल है जप, उहदे अगे है किन्ने पेज ते है, उत्ते लिखिया जप पेज नंबर एक, सोदर पेज नंबर अठ, तीसरा है सोहला, वाहिगुरु, पहला है जप, दूसरा सोदर, तीसरा सोपुरख, चौथा सोहला। जिस सोदर नूं असीं सोदर साहिब ते रहरा साहिब कहिंदे हां, इस नूं थोड़ी जी विचार होर समझ लेनी। साडे अंदर मेरा वाहिगुरु बैठा है, रिलाइज नहीं हो रहा, फेथ नहीं हो रहा, उस नाल प्यार नहीं बन रहा। जेड़ी अंदर बैठे हुए वाहिगुरु नाल प्यार दी वाइब्रेशन चाहीदी है, वाइब्रेशन बनदी नहीं पई। जितना प्यार बिजनेस नाल है उतना अंदर बैठे हुए परमात्मा नाल, जिन्हें बिजनेस दिता है उहदे नाल उतना प्यार बन नहीं रहा। जितना प्यार परिवार नाल ते बच्चियां नाल है, जिसने ये परिवार दिता है उहदे नाल ये प्यार बन नहीं पा रहा। इहदा मतलब साडा मन उहदे नाल वर्त नहीं रहा, इहदा बिहेवियर उस मन नाल नहीं है। ते जिस नाल बिहेवियर ना होवे ना, उहदे नाल फैमिली रिलेशन नहीं हुंदे, ते जिहदे नाल फैमिली रिलेशन ना होण उहदे घर नहीं गए हुंदे जपू सतनाम श्री वाहे। ते किसे दे घर जाना होवे ते पहलां दर दी पहचान चाहीदी है। साडे अंदर वाहिगुरू बैठे ने, मैं बेनती करां ये रिलाइज़ हो जाना, और अंदर वाइब्रेशन इतनी स्ट्रोंग हो जानी, इतनी स्ट्रोंग हो जानी कि बैराग दे विच एहसास होना है परमात्मा दे हर कण विच वाहिगुरु बैठा है, आ उहदा दर है जपो सतनाम। किवें पहुंचिया जावे, पहला टाइटल है सोदर। फिर जिस परमात्मा दे एहसास दे नाल असीं जिंदगी नूं सफल करना है गुरु प्यार वालिओ, वह परमात्मा क्यों जाए, वह साडे ते बख्शिशां किवें करदा है, उहदा सुभाउ कैसा है, असीं उहदे अनुसार जीवन किवें बतीत करिए, वह टाइटल है सोपुरख। कितना कमाल दा सतगुरां ने समिट्री दिती है, पहला सोपुरख सोदर, फिर सोपुरख, फिर है मेरे उस वाहिगुरु दा इमेज क्यों जाए, मेरा जीवन क्यों जा होवे जिस करके मैं उसनू पहचान सकां और उस तक पहुंच सकां और उसनू पा सकां, वह है चौपाई। तीसरा टाइटल, तीसरा हिस्सा। ते चौथा हिस्सा है ਅੰਦਰ ਪਰਮਾਤਮਾ ਦੇ ਦਰ ਦਾ ਅਹਿਸਾਸ ਹੋ ਗਿਆ, ਪਰਮਾਤਮਾ ਦੇ ਇਮੇਜ ਦਾ ਅਹਿਸਾਸ ਹੋ ਗਿਆ, ਉਹਨੂੰ ਚੰਗਾ ਲੱਗਣ ਵਾਲਾ ਜੀਵਨ ਮਿਲ ਗਿਆ, ਤੇ ਚੌਥਾ ਹਿੱਸਾ ਹੈ ਆਨੰਦ ਆ ਗਿਆ। ਜਪੋ ਸਤਨਾਮ ਆਨੰਦ ਸਾਹਿਬ, ਚਾਰ ਹਿੱਸੇ ਨੇ। ਸੋਦਰ, ਸੋ ਪੁਰਖ, ਚੌਪਈ, ਆਨੰਦ। ਇਸ ਵਿੱਚੋਂ ਜਿਹੜਾ ਪਹਿਲਾ ਹਿੱਸਾ ਹੈ ਸੋਦਰ, ਉਸ ਵਿੱਚ ਪੰਜ ਸ਼ਬਦ ਨੇ। ਉਹਨਾਂ ਵਿੱਚੋਂ ਪਹਿਲੇ ਦੋ ਸ਼ਬਦ ਹਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਆਸਾ ਰਾਗ ਵਿੱਚ। ਪਹਿਲਾ ਹੈ ਸੋਦਰ ਵਾਲਾ ਸ਼ਬਦ, ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਇਹ ਵੀ ਆਸਾ ਰਾਗ ਵਿੱਚ। ਫਿਰ ਅੱਗੇ ਆਸਾ ਰਾਗ ਦੇ ਦੋ ਸੁਣ ਵੱਡਾ ਆਖਾ ਸਭ ਕੋਏ, ਫਿਰ ਹੈ ਆਖਾਂ ਜੀਵਾਂ ਵਿਸਰੈ ਮਰ ਜਾਣ। ਤਿੰਨ ਸ਼ਬਦ ਇਸ ਟਾਈਟਲ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ। ਚੌਥਾ ਸ਼ਬਦ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ। ਪੰਜਵਾਂ ਸ਼ਬਦ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ, ਕਾਹੇ ਰੇ ਮਨ ਚਿਤਮੈ ਵਾਈ ਡੂ ਯੂ ਵਰੀ, ਕਿਉਂ ਟੈਨਸ਼ਨ ਕਰਦਾ ਪਿਆ ਜੀਵਨ ਦੀ ਜ਼ਿੰਦਗੀ ਦੀ ਜੁਗਤ ਸਿੱਖ। ਪੰਜਵਾਂ ਸ਼ਬਦ ਇਸ ਟਾਈਟਲ ਦਾ ਸੋਦਰ ਦੇ ਵਿੱਚ ਇਹ ਹੈ। ਇੰਜ ਕਹਿ ਲਓ ਕਿ ਸੋਦਰ ਸਾਹਿਬ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਟਾਈਟਲ ਜਦੋਂ ਪਾਠ ਕੀਤਾ ਜਾਂਦਾ ਹੈ ਪੰਜ ਸ਼ਬਦਾਂ ਦਾ, ਤਿੰਨ ਗੁਰੂ ਸਾਹਿਬਾਨਾਂ ਨਾਲ ਗੱਲਾਂ ਹੋ ਗਈਆਂ ਨੇ। ਜਪੋ ਸਤਨਾਮ। ਜਾਂ ਇੰਜ ਕਹਿ ਲਓ ਕਿ ਜਦੋਂ ਤੁਸੀਂ ਰਹਿਰਾ ਸਾਹਿਬ ਜੀ ਦੇ ਪਾਠ ਵਿੱਚ ਬੈਠੇ, ਮੇਰੇ ਤੇ ਵੀ ਲਾਗੂ ਹੁੰਦਾ ਹੈ, ਜਦੋਂ ਆਪਾਂ ਰਹਿਰਾ ਸਾਹਿਬ ਜੀ ਦੇ ਪਾਠ ਵਿੱਚ ਬੈਠੇ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਦਰੋਂ ਬੋਲੇ ਜਪੋ ਸਤਨਾਮ। ਤਿੰਨ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੁਣਾਏ, ਫਿਰ ਅੰਦਰੋਂ ਹੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬੋਲੇ, ਫਿਰ ਅੰਦਰੋਂ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੋਲੇ, ਤਿੰਨ ਗੁਰੂ ਸਾਹਿਬਾਨਾਂ ਨਾਲ ਗੱਲਾਂ ਹੋ ਗਈਆਂ। ਇਹ ਹੈ ਸੋਦਰ ਦਾ ਟਾਈਟਲ। ਉਸ ਤੋਂ ਬਾਅਦ ਸੋ ਪੁਰਖ ਵਾਲਾ ਟਾਈਟਲ, ਇਸ ਵਿੱਚ ਚਾਰ ਸ਼ਬਦ ਨੇ। ਸਭ ਤੋਂ ਪਹਿਲਾ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ, ਇਹ ਵੀ ਆਸਾ ਰਾਗ ਵਿੱਚ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਾਮਾ ਅਗਮ ਅਪਾਰਾ। ਉਸ ਤੋਂ ਬਾਅਦ ਫਿਰ ਚੌਥੇ ਪਾਤਸ਼ਾਹ ਦਾ ਸ਼ਬਦ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਸਾ ਰਾਗ ਵਿੱਚ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਸਾ ਰਾਗ ਵਿੱਚ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਤਿੱਤ ਸਰਵੜ ਪਹਿਲੇ ਨਿਵਾਸਾ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਭਈ ਪ੍ਰਾਪਤ ਮਨੁੱਖ ਦਿਹੋਰੀਆ। ਇੱਥੇ ਇੱਕ ਪੁਆਇੰਟ ਹੋਰ ਨੋਟ ਕਰ ਲੈਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਕਦੀ ਧਿਆਨ ਨਾਲ ਦਰਸ਼ਨ ਕਰਨੇ, ਹਰ ਰਾਗ ਵਿੱਚ ਸਿਮਿਟਰੀ ਇੰਜ ਆਉਂਦੀ ਹੈ, ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼ਬਦ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ, ਕਿਉਂਕਿ ਚੌਥੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ, ਦੂਸਰੇ ਪਾਤਸ਼ਾਹ ਨੇ ਕੋਈ ਸ਼ਬਦ ਉਚਾਰਨ ਨਹੀਂ ਕੀਤਾ, ਕੇਵਲ ਸ਼ਲੋਕ ਉਚਾਰਨ ਕੀਤੇ ਨੇ। ਉਹਨਾਂ ਨੇ ਕੋਈ ਦੋ ਪਦਾ, ਤੇ ਪਦੇ, ਚੌਪਦੇ, ਪੰਜ ਪਦੇ, ਅਸ਼ਟਪਦੀ ਉਚਾਰਨ ਹੀ ਨਹੀਂ ਕੀਤੀ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੇਵਲ ਸ਼ਲੋਕ ਅੰਕਿਤ ਕੀਤੇ ਨੇ, ਉਹ ਸ਼ਲੋਕ 12 ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ ਸ਼ਾਇਦ 15 ਕੁ ਸ਼ਲੋਕ ਆਸਾ ਜੀ ਦੀ ਵਾਰ ਵਿੱਚ ਵੀ ਨੇ। 62 ਸ਼ਲੋਕ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਾਰੇ ਨੇ। ਇਸ ਲਈ ਸਿਮਿਟਰੀ ਹਮੇਸ਼ਾ ਬਣੀ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼ਬਦ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ, ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕੋ ਇੱਕ ਆਹ ਸਿਮਿਟਰੀ ਹੈ ਜਿਸ ਵਿੱਚ ਸੋ ਪੁਰਖ ਟਾਈਟਲ ਸ਼ੁਰੂ ਹੋਇਆ, ਪਹਿਲਾਂ ਚੌਥੇ ਪਾਤਸ਼ਾਹ ਦੇ, ਫਿਰ ਪਹਿਲੇ ਪਾਤਸ਼ਾਹ ਦਾ, ਫਿਰ ਪੰਜਵੇਂ ਪਾਤਸ਼ਾਹ ਦਾ। ਹੋਰ ਤੁਹਾਨੂੰ ਕਿਤੇ ਵੀ ਇਹ ਸਿਮਿਟਰੀ ਨਹੀਂ ਮਿਲੇਗੀ, ਹਰ ਥਾਂ ਤੇ ਸਿਮਿਟਰੀ ਸੀਕੁਐਂਸ ਵਿੱਚ ਹੈ, ਪਹਿਲੇ ਗੁਰੂ, ਤੀਜੇ ਗੁਰੂ, ਚੌਥੇ ਗੁਰੂ, ਪੰਜਵੇਂ ਗੁਰੂ, ਨੌਵੇਂ ਗੁਰੂ। ਤੇ ਜਦੋਂ ਅਸੀਂ ਅਰਥਾਂ ਸਮੇਤ ਦਰਸ਼ਨ ਕਰਾਂਗੇ ਤੇ ਆ ਬਾਤ ਸਟਾਰਟਿੰਗ ਤੇ ਦਰਸ਼ਨ ਹੋ ਗਏ ਨੇ। ਸੋ ਪੁਰਖ ਦੇ ਵਿੱਚੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਦੋ ਸ਼ਬਦ, ਫਿਰ ਇੱਕ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਫਿਰ ਇੱਕ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਇੰਜ ਕਹਿ ਲਓ ਫਿਰ ਤਿੰਨ ਗੁਰੂਆਂ ਨਾਲ ਗੱਲਾਂ ਹੋ ਗਈਆਂ। ਜਪੋ ਸਤਨਾਮ। ਤੀਸਰਾ ਹਿੱਸਾ ਚੌਪੇ ਸਾਹਿਬ। ਚੌਪੇ ਸਾਹਿਬ ਦੇ ਅੰਦਰ 1 ਤੇ 24 ਪਦਿਆਂ ਵਾਲੀ, ਚਾਰ ਚਾਰ ਪੰਕਤੀਆਂ ਦਾ ਇੱਕ ਪਦਾ, 24 ਪਦਿਆਂ ਵਾਲੀ ਇਹ ਬਾਣੀ ਜਿਹਨੂੰ ਚੌਪਈ ਸਾਹਿਬ ਕਿਹਾ ਜਾਂਦਾ ਹੈ, ਦਸ਼ਮੇਸ਼ ਪਿਤਾ ਦੀ ਰਚਨਾ, ਗੁਰਸਿੱਖਾਂ ਦਾ ਵਿਸ਼ਵਾਸ ਹੈ। ਇਸ ਵਿੱਚ ਜੋ ਕਨਸੈਪਟ ਹੈ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਾਰੀ ਵਾਰੀ ਨਾਲ ਵਿਚਾਰਾਂਗੇ। ਇਸ ਚੌਪੇ ਸਾਹਿਬ ਤੋਂ ਬਾਅਦ ਉਹ ਵੀ ਦਸ਼ਮੇਸ਼ ਪਿਤਾ ਦਾ ਹੀ ਇੱਕ ਗੁਰੂ ਦੇ ਚਰਨਾਂ ਵਿੱਚ ਚਰਨ ਬੰਦਨਾ ਦਾ ਸਵਈਆ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਿਆਨਿਓ। ਫਿਰ ਦਸ਼ਮੇਸ਼ ਪਿਤਾ ਦਾ ਦੋ ਪੰਕਤੀਆਂ ਦਾ ਦੋਹਰਾ, ਸਗਲ ਦੁਆਰ ਕੋ ਛਾੜ ਕੈ ਗਹਿ ਤੁਹਾਰ ਦੁਆਰ। ਚੌਥਾ ਹਿੱਸਾ ਅਨੰਦ ਸਾਹਿਬ। ਇਸ ਵਿੱਚ ਜੋ ਪਰੰਪਰਾ ਹੈ, ਕੌਮ ਦੀ ਮਰਿਆਦਾ ਹੈ, ਜੋ ਪਿੱਛੇ ਤੋਂ ਚੱਲੀ ਆ ਰਹੀ ਹੈ, ਉਸ ਮੁਤਾਬਕ ਅਨੰਦ ਸਾਹਿਬ ਜੀ ਦੀ ਬਾਣੀ 40 ਪਦਿਆਂ ਦੀ ਬਾਣੀ ਹੈ, ਪਰ ਰਹਿਰਾ ਸਾਹਿਬ ਜੀ ਦੇ ਅੰਦਰ ਪਹਿਲੇ 5 ਪਦੇ ਤੇ ਅਖੀਰਲਾ ਪਦਾ। ਇਹਨਾਂ 6 ਪਦਿਆਂ ਦਾ ਪਾਠ ਕਰਨ ਤੋਂ ਬਾਅਦ ਫਿਰ ਹੈ ਮੰਦਾਵਣੀ ਮਹੱਲਾ 5ਵਾਂ, ਥਾਲ ਵਿੱਚ 3 ਵਸਤੂ ਪਈ ਹੋ। ਫਿਰ ਹੈ ਸ਼ਲੋਕ ਮਹੱਲਾ 5ਵਾਂ, 13 ਕੀਤਾ ਜਾਤੋ ਨਾਹੀ। ਇਹ 4 ਹਿੱਸੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਮਰਿਆਦਾ ਅਨੁਸਾਰ ਰਹਿਰਾ ਸਾਹਿਬ ਜੀ ਦੇ ਉਂਝ ਕੁਝ ਗੁਰੂ ਕੇ ਪਿਆਰੇ, ਗੁਰੂ ਕੀਆਂ ਸੰਸਥਾਵਾਂ, ਸਤਿਗੁਰੂ ਦੇ ਪਿਆਰ ਵਿੱਚ ਇੱਕ ਪਹਿਲਾਂ ਸ਼ਬਦ ਸ਼ਲੋਕ ਮਹੱਲਾ 1 ਦੁੱਖ ਦਾਰੂ ਸੁਖ ਰੋਗ ਪਿਆ, ਤੇ ਪਿੱਛੋਂ 3 ਸ਼ਬਦ, ਇੱਕ ਹੈ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉਸ ਤੋਂ ਬਾਅਦ ਹੈ ਸ਼ਬਦ ਸਲੋਕ ਮਹੱਲਾ 5 ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਤੇ ਅਖੀਰ ਤੇ ਹੈ ਮਹੱਲਾ 5 ਰੱਖੇ ਰੱਖਣ ਹਾਰ ਆਪ ਉਬਾਰਨ ਗੁਰ ਕੀ ਪੈਰੀ ਪਾਏ ਕਾਜ ਸਵਾਰਨ। ਆ ਹੈ ਜੇ ਅਸੀਂ ਦੂਰੋਂ ਉਪਰੋਂ ਦਰਸ਼ਨ ਕਰਾਂਗੇ, ਦੂਰੋਂ ਦਰਸ਼ਨ ਕਰਾਂਗੇ ਜਾਂ ਅੱਖਾਂ ਨਾਲ ਦਰਸ਼ਨ ਕਰਾਂਗੇ, ਤੇ ਇਹ 4 ਹਿੱਸੇ ਸੋਧਰ ਸਾਹਿਬ ਜੀ ਦੇ, ਰਹਿਰਾ ਸਾਹਿਬ ਜੀ ਦੀ ਬਾਣੀ ਦੇ ਸਾਡੇ ਸਾਹਮਣੇ ਆਉਂਦੇ ਨੇ। ਆਓ ਥੋੜੇ ਦਰਸ਼ਨੇ ਵੀ ਕਰ ਲਈਏ ਇਹ 4 ਹਿੱਸਿਆਂ ਦੀ ਬਾਣੀ ਦੇ ਅੰਦਰ ਕੀ ਜੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰਾਂ ਨੇ ਇੱਕ ਖਿਆਲ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਕਿਹਾ ਤੁਸੀਂ ਦੇਖਦੇ ਹੋ ਬਾਹਰ ਸਮੁੰਦਰ ਹੈ ਨਾ, ਸਾਗਰ ਸੀ ਪਾਣੀ ਨਾਲ ਭਰਿਆ ਹੋਇਆ। ਸਤਿਗੁਰੂ ਕਹਿੰਦੇ ਪਿਆਰਿਓ ਇੱਕ ਸਮੁੰਦਰ ਹੋਰ ਹੈ, ਉਹ ਹੈ ਮੇਰੇ ਗੁਰੂ ਪਾਤਸ਼ਾਹ। ਇਹ ਸਮੁੰਦਰ ਪਾਣੀ ਨਾਲ ਭਰਿਆ ਹੋਇਆ, ਗੁਰੂ ਸਮੁੰਦਰ ਬਾਣੀ ਨਾਲ ਭਰਿਆ ਹੋਇਆ। ਦੁਨੀਆਂ ਦੇ ਸਮੁੰਦਰ ਦੇ ਪਾਣੀ ਖਾਰਾ ਏ, ਮੇਰੇ ਗੁਰੂ ਦੀ ਬਾਣੀ ਦਾ ਸਮੁੰਦਰ ਮਿੱਠਾ। ਜੇ ਜਪੋ ਸਤਨਾਮ। ਹੋ ਸਕਦਾ ਸਮੁੰਦਰ ਵਿੱਚੋਂ ਕੁਛ ਥਾਵਾਂ ਤੇ ਪਾਣੀ ਪੀਣ ਦੇ ਯੋਗ ਨਾ ਹੋਵੇ, ਪਰ ਮੇਰੇ ਗੁਰੂ ਦੇ ਸਾਗਰ ਵਿੱਚੋਂ ਸਾਰੀ ਬਾਣੀ ਅੰਮ੍ਰਿਤ ਰਸ ਪੀਵਣ ਦੇ ਯੋਗ ਹੈ। ਜਪੋ ਸਤਨਾਮ। ਫਿਰ ਇੱਕ ਹੋਰ ਖਿਆਲ ਦਿੱਤਾ ਹੈ ਉਸੇ ਸ਼ਬਦ ਅੰਦਰ, ਮੈਂ ਪੰਕਤੀਆਂ ਤੁਹਾਡੇ ਸਾਹਮਣੇ ਰੱਖ ਦੇਵਾਂ। ਗੁਰ ਸਾਗਰ ਰਤਨੀ ਭਰ ਪੂਰੇ, ਸਮੁੰਦਰ ਕੇਵਲ ਪਾਣੀ ਨਾਲ ਹੀ ਨਹੀਂ ਭਰਿਆ, ਸਮੁੰਦਰ ਦੀ ਗਹਿਰਾਈ ਤੇ ਕੋਈ ਜਾਵੇ ਤੇ ਹੇਠਾਂ ਮੋਤੀ ਵੀ ਪਏ ਜੇ। ਅਕਸਰ ਅਸੀਂ ਕਹਿ ਦਿੰਦੇ ਹਾਂ ਮੈਂ ਅੱਜ ਸਮੁੰਦਰ ਦੇਖਿਆ ਜੇ, ਕਿੱਥੇ ਗਏ ਸੀ ਬਈ, ਸਮੁੰਦਰ ਦੇਖਣ ਗਏ ਸੀ। ਮੈਂ ਬੇਨਤੀ ਕਰਾਂ ਸਮੁੰਦਰ ਨਹੀਂ ਦੇਖਿਆ, ਭੁਲੇਖਾ ਜੇ, ਸਮੁੰਦਰ ਦਾ ਕਿਨਾਰਾ ਦੇਖਿਆ ਹੈ। ਕਦੀ ਤੂੰ ਸਮੁੰਦਰ ਦੇਖਣ ਵਾਸਤੇ ਅੰਦਰ ਤੇ ਜਾ, ਸਭ ਤੋਂ ਪਹਿਲਾਂ ਡਰ ਤੇਰੇ ਸਾਹਮਣੇ ਆ ਜਾਏਗਾ, ਕਿਉਂਕਿ ਤੂੰ ਕਿਨਾਰਾ ਦੇਖਿਆ ਏ, ਛੋਟੀਆਂ ਛੋਟੀਆਂ ਲਹਿਰਾਂ ਦੇਖੀਆਂ ਨੇ। ਸਮੁੰਦਰ ਦੇਖਣ ਦੀ ਕਦੀ ਯਤਨ ਕਰ, ਵੱਡੀਆਂ ਵੱਡੀਆਂ ਲਹਿਰਾਂ ਆਉਣਗੀਆਂ, ਪਰ ਤੈਨੂੰ ਸਭ ਤੋਂ ਪਹਿਲਾਂ ਡਰ ਮਿਲੇਗਾ। ਜੇ ਤੂੰ ਇਹਨਾਂ ਲਹਿਰਾਂ ਦੇ ਡਰ ਨੂੰ ਕ੍ਰੋਸ ਕਰ ਗਿਆ, ਫਿਰ ਕੇਵਲ ਉੱਪਰ ਹੀ ਨਹੀਂ ਅੰਦਰ ਗਹਿਰਾਈ ਵਿੱਚ ਦੇਖਣ ਵਾਸਤੇ ਵੀ ਜਦੋਂ ਤੇਰਾ ਮਨ ਕਰੇਗਾ, ਤੇ ਜੇ ਗਹਿਰਾਈ ਵਿੱਚੋਂ ਕੁਝ ਲੱਭਣ ਤੁਰ ਪਿਆ ਤੇ ਡਿਸਕਵਰੀ ਚੈਨਲ ਬਣ ਜਾਏਗਾ। ਜਪੋ ਸਤਨਾਮ। ਡਿਸਕਵਰੀ ਚੈਨਲ ਵਾਲੇ ਸਮੁੰਦਰ ਦੇ ਅੰਦਰ ਦਿਖਾਉਂਦੇ ਨੇ ਬਹੁਤ ਕੁਛ, ਕਹਿੰਦੇ ਨੇ ਅੰਦਰ ਮੋਤੀ ਵੀ ਨੇ। ਤੇ ਗੁਰੂ ਪਿਤਾ ਕਹਿ ਰਹੇ ਨੇ ਪਿਆਰਿਆਂ ਤੂੰ ਗੁਰੂ ਸਾਗਰ ਦੀ ਬਾਣੀ ਦੇ ਅੰਦਰ ਟੁੱਬੀ ਮਾਰ ਕੇ ਦੇਖ, ਅੰਦਰ ਸਪਿਰਚੁਅਲ ਨੌਲੇਜ ਦੇ ਪਲਸ ਪਏ ਨੇ, ਅੰਦਰ ਗੁਰਬਾਣੀ ਦੇ ਗਿਆਨ ਦੇ ਮੋਤੀ ਪਏ ਜੇ। ਤੂੰ ਜ਼ਿੰਦਗੀ ਕਿਵੇਂ ਜਿਉਣੀ ਹੈ ਤੈਨੂੰ ਇਹ ਸਿੱਖਣ ਦੇ ਮੋਤੀ ਪਏ ਨੇ। ਪਰ ਇੱਕ ਗੱਲ ਖਿਆਲ ਕਰੀ, ਸਮੁੰਦਰ ਦੇ ਕਿਨਾਰੇ ਤੇ ਦੋ ਜਾਨਵਰ ਆਉਂਦੇ ਜੇ, ਦੋਨੋਂ ਹੀ ਉੱਡਣ ਵਾਲੇ ਨੇ, ਦੋਨਾਂ ਦਾ ਰੰਗ ਵਾਈਟ ਕਲਰ ਹੈ, ਸਫੈਦ ਕਲਰ ਦੇ ਨੇ, ਪਰ ਦੋਨਾਂ ਦੀ ਆਦਤ, ਦੋਨਾਂ ਦਾ ਸੁਭਾਅ ਵੱਖਰਾ ਵੱਖਰਾ ਹੈ, ਦੋਨਾਂ ਦਾ ਟਾਰਗੇਟ ਵੱਖਰਾ ਹੈ। ਇੱਕ ਦਾ ਨਾਮ ਹੰਸ ਹੈ ਤੇ ਇੱਕ ਦਾ ਨਾਮ ਬਗਲਾ ਹੈ। मैं बेनती करा जेड़ा भी शब्द पढ़ो दी डेप्थ विच जाओ, इस शब्द दे अंदर बड़ी कमाल दी बात लिखी है। हंस दा टारगेट कुछ होर है ते बगले दा टारगेट होर है, बगला केवल मच्छियां डड्डियां खाना चाहुंदा है ते हंस केवल मोती खाने चाहुंदा है। रब दा न्याय देखो, ऐ डड्डा खावन वाले बगले तू बहुत ही मेहनत ना करी, उपर ही बथेरिया मिल जाएगी, तू किनारे ते खड़ जा, कुछ डड्डा बाहर ही आ जाएगी, मच्छियां बाहर आ जाएगी, खा जा। पर हंस तू बड़ा उच्चा ते सुचा है, तू सरम समुद्र के बाहर ही बैठे, बात बननी नहीं है, तेरी खुराक ते गहराई बिच पई है। गुर सागर रतनी भर पूरे, अमृत संत चुगे नहीं दूरे, इदा रहाओ पदा पढ़ के देखना। गुरु कहंदे क्या बग बपड़ा छपड़ी नहाए, कीचड़ डूबै महल ना जाए। जितना चिर ए मेरा मन बगला है, ए बाणी दी सोझी दे मोती चुग नहीं सकेगा। जे गुरु कृपा कर देन तुहाडे सारयां दे मन नूं गुरु हंस बना देन, ते फिर ए विचार दे मोती चुगण दा चाओ बन जाएगा। जप सतनाम। मैंने जो वीर जी मलेशिया मिले से ना पिछले साल, कह लगे भाई साहब जी जे संगत थोड़ी हुई तो तुम आओगे, जे संगत थोड़ी हुई तो उस वेले मेरे मन च ख्याल आया सी प्यारे हो, बात गिणती दी नहीं हुंदी, बात ते हुंदी है समुंदर ते हंस कितने बैठे जे। एक और गल कह दें, समुंदर दे अंदर मोतियां दी घाट नहीं, बाहर पंछियां दी घाट नहीं, पर एक भी हंस आ जावे ते समुंदर दे सारे मोतियां दी कदर पै जांदी है, तुसी ते फिर भी बहुत सरोते बैठे जे। जदों असी मोती चुगने होण फिर केवल अर्थ नहीं, मैं बेनती करा अर्थ ते स्टीक तो पढ़े जा सकदे ने, कॉन्सैप्ट लभण वास्ते थोड़ी स्टडी करनी पवेगी। हर शब्द का कॉन्सैप्ट रहाओ पदे विच हुंदा है, क्योंकि तुहाडे चरणा विच बैठना मैं गिणती दे चार दिन, अज दा ते तीन होर। इन्हां चार दिनां विच मन ते करदा सी कि सोदर साहब जी दी बाणी नूं शुद्ध उचारण, अर्ध विश्राम, पॉज, हाफ पॉज, होर आदिक भी विचारीए, ग्रामर नुक्ते भी विचारीए, पर बात बनेगी नहीं क्योंकि समा थोड़ा है, आपां केवल कॉन्सैप्ट विचारांगे, तुहानूं आनंद बड़ा आएगा। जिहड़ा पहला हिस्सा है ना सोदर, पहले तो हुण इस वल नजर मार लैनी। इस सोदर दे अंदर जिहड़ा सब तो पहला शब्द है जिहदा टाइटल भी सोदर लिखिया होया है, उस दे अंदर जिहड़ा कॉन्सैप्ट है उसनू समझ लेना। सोदर तेरा केहा, पहला तो केहा शब्द नू भी समझ लेना। यह दो तरह नाल वरत्या जाता है, केहा शब्द संस्कृति की उत्पत्ति और हिंदी च वरत्या जाता ज्यादा, दो फोकस रख के वरत्या जाता। जो पूछना हो क्यों जाए उदों वरत्या जाता केहा। एक होंदा जदों कोई इतना इंप्रैस हो जाए, इतना इंप्रैस हो जाए, हाउ वंडरफुल, उसनों भी कहा जाता केहा। इत्थे रब दे कुदरत दे विच्चों रब दे करिश्मिया नूं तकिया है। जपो सतनाम, इंज कह लो, कीती हुई सेवा, कीती हुई संगत, कीता होया नितनेम, गुरु दे दीदार फ्रूटफुल हो गए ने, अंदरों एहसास जाग पिया मेरे शरीर अंदर वाहगुरु ना बैठे होंदे ते नाड़ियां च खून नहीं सी चलना, मेरे अंदर वाहगुरु ना होंदे ते मेरी दिल दी धड़कन नहीं सी चलनी, मेरे अंदर वाहगुरु ना होंदे ते शरीर अंदर सवास नहीं सी होंदे। तीन चीजां ने जिहड़ियां मेरे बस विच नहीं, बाकी ते सब कुछ कीता जांदा जे। हाथ इधरों चुक के इधर करना होवे ते मनुख आप कर सकदा है, ये सिर हेठां उत्ते इधर उधर हिलाउणा होवे ते हिलाया जांदा है, पैर हिलाए जा सकदे ने, नाड़ियां च खून नहीं चलाया जा सकदा, दिल की धड़कन नहीं कीती जा सकती, क्योंकि अंदर बैठा होया वाहगुरु कर रहा है। जिस दिन इस एहसास विच बैठन लग पिया फिर एक भरम टुट गया, यह भी एक भुलेखा ही है, हाथ भी मैं नहीं हिला रहा, सब उसे दी प्रक्रिया है। ਫਿਰ ਹੋਰ ਅੱਗੇ ਤੁਰਿਆ ਤੇ ਇੰਜ ਲੱਗਿਆ ਕੇਵਲ ਮੈਂ ਹੀ ਨਹੀਂ ਆ, ਸਾਰੇ ਜੀਵ ਵਾਹਿਗੁਰੂ ਦੇ ਚਲਾਏ ਚੱਲ ਰਹੇ ਨੇ, ਇਹਨਾਂ ਜਨਤਾ ਕਹਿ ਬਸ ਕਿਛ ਨਹੀਂ ਸਭ ਚੱਲੇ ਚਲਾਏ। ਫਿਰ ਅਹਿਸਾਸ ਹੋਇਆ ਪਰਮਾਤਮਾ ਹਰ ਥਾਂ ਤੇ ਬੈਠਾ ਜੇ, ਜਦੋਂ ਅਹਿਸਾਸ ਹੋਇਆ ਫਿਰ ਹਾਉ ਵੰਡਰਫੁੱਲ ਉਹਦਾ ਸਮਾਜ ਕੈਸਾ ਕਮਾਲ ਦਾ। ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਬੜੀ ਕਮਾਲ ਦੀ ਗੱਲ ਲਿਖਦੇ ਨੇ, ਉਹ ਕਹਿੰਦੇ ਲੋੜ ਹੈ ਅੰਦਰੋਂ ਨਜ਼ਰੀਆ ਬਦਲਣ ਦੀ, ਖਿਮਾ ਕਰਦੇ ਨਹੀਂ ਦੁਨੀਆਂ ਬਾਹਰੋਂ ਬੰਦਿਆਂ ਨੂੰ ਬਦਲਣਾ ਚਾਹੁੰਦੀ ਜੇ, ਹਰ ਮਨੁੱਖ ਦੂਸਰੇ ਨੂੰ ਬਦਲਣਾ ਚਾਹੁੰਦਾ ਜੇ। ਕਹਿੰਦਾ ਮੇਰੇ ਘਰ ਵਿੱਚ ਏਕਤਾ ਹੋ ਸਕਦੀ ਹੈ ਜੇ ਮੇਰੇ ਘਰ ਦੇ ਮੈਂਬਰ ਬਦਲ ਜਾਣ, ਕਿਧਰੇ ਪਤਨੀ ਪਤੀ ਨੂੰ ਬਦਲਣਾ ਚਾਹੁੰਦੀ ਤੇ ਪਤੀ ਪਤਨੀ ਨੂੰ ਬਦਲਣਾ ਚਾਹੁੰਦਾ ਏ, ਤੇ ਕਿਧਰੇ ਦਰਾਣੀ ਜਠਾਣੀ ਨੂੰ ਬਦਲਣਾ ਚਾਹੁੰਦੀ ਜਠਾਣੀ ਦਰਾਣੀ ਨੂੰ ਬਦਲਣ ਲੱਗਦੀ ਜੇ, ਕਿਧਰੇ ਸੱਸ ਚਾਹੁੰਦੀ ਹੈ ਮੇਰੀ ਨੂੰਹ ਬਦਲ ਜਾਵੇ ਤੇ ਨੂੰਹ ਚਾਹੁੰਦੀ ਹੈ ਮੇਰੀ ਸੱਸ ਬਦਲ ਜਾਵੇ, ਪਾਕਿਸਤਾਨ ਕਹਿੰਦਾ ਇੰਡੀਆ ਬਦਲ ਜਾਵੇ ਤੇ ਇੰਡੀਆ ਕਹਿੰਦਾ ਪਾਕਿਸਤਾਨ ਬਦਲ ਜਾਵੇ, ਅਰਬ ਕੰਟਰੀ ਵਾਲੇ ਕਹਿੰਦੇ ਵੈਸਟਰਨ ਵਾਲੇ ਬਦਲ ਜਾਣ ਤੇ ਵੈਸਟਰਨ ਵਾਲੇ ਕਹਿੰਦੇ ਅਰਬ ਕੰਟਰੀ ਵਾਲੇ ਬਦਲ ਜਾਣ। ਕਮਾਲ ਦੀ ਬਾਤ ਇਹ ਹੈ ਇੱਥੇ ਆ ਕੇ ਸਮਝ ਲੱਗੇਗੀ ਜੀ, ਅੰਦਰੋਂ ਨਜ਼ਰ ਬਦਲ ਜਾਵੇ ਤੇ ਬਾਹਰ ਨਜ਼ਾਰਾ ਬਦਲ ਜਾਂਦਾ ਹੈ। ਇੱਕ ਸੀਨ ਤੁਹਾਡੇ ਸਾਹਮਣੇ ਰੱਖਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੁੱਛਦੇ ਨੇ ਭਾਈ ਕਨਈਆ, ਆ ਸਿੱਖਾਂ ਨੇ ਇੱਕ ਸਵਾਲ ਕੀਤਾ ਜੀ, ਇਹ ਕਹਿੰਦੇ ਨੇ ਕਿ ਤੂੰ ਜਿਨ੍ਹਾਂ ਨੂੰ ਪਾਣੀ ਪਿਲਾਇਆ ਉਹਨਾਂ ਦੇ ਕਰਮ ਨਹੀਂ ਦੇਖੇ, ਤੂੰ ਜਿਨ੍ਹਾਂ ਨੂੰ ਪਾਣੀ ਪਿਲਾਇਆ ਉਹਨਾਂ ਦੀ ਸੋਚ ਨਹੀਂ ਦੇਖੀ। ਭਾਈ ਕਨਈਆ ਬੋਲਿਆ, ਕਹਿਣ ਲੱਗਾ ਗੁਰੂ ਪਿਤਾ ਮੈਂ ਤੁਹਾਡੇ ਚਰਨਾਂ ਤੋਂ ਇੱਕ ਬਾਤ ਸਿੱਖੀ ਹੈ, ਮੈਂ ਤੇ ਆਪਣੇ ਕਰਮ ਨਹੀਂ ਦੇਖ ਸਕਦਾ ਕਿਸੇ ਦੇ ਕੀ ਦੇਖਾਂਗਾ, ਮੈਂ ਤੇ ਆਪਣੀ ਸੋਚ ਨਹੀਂ ਦੇਖਦਾ ਦੇਖ ਸਕਦਾ ਕਿਸੇ ਦੀ ਕੀ ਦੇਖਾਂਗਾ। ਜੋ ਭਾਈ ਕਨਈਆ ਜੀ ਨੇ ਅਗਲੇ ਸ਼ਬਦ ਕਹੇ ਨੇ ਧਿਆਨ ਨਾਲ ਸੁਣਨਾ, ਕਿਉਂਕਿ ਭਾਈ ਕਨਈਆ ਜੀ ਦੇ ਅੰਦਰੋਂ ਨਜ਼ਰ ਬਦਲ ਚੁੱਕੀ ਸੀ, ਉਹਨਾਂ ਦਾ ਸੋਚਣ ਦਾ ਸੁਭਾਅ ਦਾ ਦੇਖਣ ਦਾ ਨਜ਼ਰੀਆ ਬਦਲ ਚੁੱਕਿਆ ਸੀ। ਕਹਿਣ ਲੱਗੇ ਗੁਰੂ ਪਿਤਾ ਸਵਾਲ ਤੇ ਮੈਂ ਪੁੱਛਣਾ ਜੇ, ਜੰਗੇ ਮੈਦਾਨ ਵਿੱਚ ਮੇਰੇ ਤੋਂ ਪਾਣੀ ਪੀਂਦੇ ਹੋ ਤੇ ਤਖ਼ਤ ਤੇ ਬੈਠ ਕੇ ਹਿਸਾਬ ਮੰਗਦੇ ਹੋ? ਗੁਰੂ ਪਿਤਾ ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਦੇਖਿਆ ਹੈ, ਪਰ ਮੈਂ ਤੇ ਦੇਖਿਆ ਉੱਥੇ ਕੋਈ ਦੁਸ਼ਮਣ ਹੈ ਹੀ ਨਹੀਂ ਸੀ। ਜਪੋ ਸਤਨਾਮ ਸ਼ੁਰੂ। ਇਹ ਕੀ ਕਹਿੰਦਾ ਹੈ, ਤੂੰ ਖੁਦ ਪਾਣੀ ਪਿਲਾਉਂਦਾ ਸੀ? ਨਹੀਂ ਪਿਤਾ, ਮੈਂ ਤੇਰੇ ਮੁੱਖ ਵਿੱਚ ਪਾਉਂਦਾ ਸੀ ਜਪੋ ਸਤਨਾਮ। ਨਜ਼ਰ ਬਦਲ ਜਾਵੇ ਨਜ਼ਾਰਾ ਬਦਲਦਾ ਹੈ। ਗੁਰਬਾਣੀ ਦੇ ਅੱਖਰ, ਗੁਰਬਾਣੀ ਦੇ ਸ਼ਬਦ ਗੁਰੂ ਨਾਨਕ ਦੀਆਂ ਅੱਖਾਂ ਨੇ, ਗੁਰਬਾਣੀ ਦਾ ਗਿਆਨ ਗੁਰੂ ਦੀ ਨਜ਼ਰ ਏ। ਆਪਣੀ ਵੀਕਨੈਸ ਦਿਖਾਈ ਦੇ ਦੇਣੀ ਗੁਰੂ ਦੀ ਨਜ਼ਰ ਪੈਣੀ ਹੈ, ਤੇ ਵੀਕਨੈਸ ਦੂਰ ਕਰ ਲੈਣੀ ਗੁਰੂ ਦੀ ਮਿਹਰ ਦ੍ਰਿਸ਼ਟੀ ਜੇ, ਤੇ ਗੁਰੂ ਦੀ ਬਾਣੀ ਗੁਰੂ ਦੀਆਂ ਅੱਖਾਂ ਜਦੋਂ ਸਿੱਖ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਣ, ਜਦੋਂ ਗੁਰਬਾਣੀ ਦਾ ਗਿਆਨ ਗੁਰੂ ਦੀ ਨਜ਼ਰ ਸਿੱਖ ਦੇ ਹਿਰਦੇ ਵਿੱਚ ਆ ਜਾਵੇ, ਮੈਂ ਬੇਨਤੀ ਕਰਾਂ ਫਿਰ ਗੁਰੂ ਦੀ ਨਜ਼ਰ ਸਿੱਖ ਦੀ ਨਜ਼ਰ ਬਦਲ ਦਿੰਦੀ ਹੈ। ਤੇ ਜਦੋਂ ਨਜ਼ਰ ਬਦਲ ਗਈ, ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ, ਭਗਤ ਕਬੀਰ ਜੀ ਕਹਿੰਦੇ ਹਮ ਤਾਂ ਜੋ ਭਲੋ ਸਭ ਕੋਏ, ਜਿਸ ਨੂੰ ਸਾਰੇ ਚੰਗੇ ਲੱਗਣ ਲੱਗ ਪਏ ਉਹਨੂੰ ਆਨੰਦ ਹੀ ਆਨੰਦ ਬਣ ਗਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਜੇ ਨਜ਼ਰ ਬਦਲਣੀ ਹੈ ਤੇ ਸ਼ਬਦਾਂ ਦੇ ਕੰਸੈਪਟ ਨੂੰ ਦੇਖਣਾ ਹੈ, ਸਸੋਦਰ ਸਾਹਿਬ ਦੇ ਸ਼ਬਦ ਅੰਦਰ ਝਾਤੀ ਮਾਰਨੀ। ਪਹਿਲਾਂ ਤੇ ਇਸ ਸ਼ਬਦ ਅੰਦਰ ਦਿਖਾਇਆ ਗਿਆ ਪਿਆਰਿਆ, ਦੇਖ ਰੱਬ ਦੀ ਬਣਾਈ ਕੁਦਰਤ ਨੂੰ। ਇਸ ਰੱਬ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਪਸ਼ੂ ਪੰਛੀ ਜਾਨਵਰ ਕੀੜੇ ਮਕੌੜੇ ਚੰਦਰਮਾ ਸੂਰਜ ਆਕਾਸ਼ ਨਦੀਆਂ ਨਾਲੇ ਬੱਦਲ ਇਹਨਾਂ ਦਾ ਜ਼ਿਕਰ ਕੀਤਾ ਪਹਿਲੇ ਸ਼ਬਦਾਂ ਨੂੰ। ਇਹ ਸਭ ਚੱਲਦੇ ਪਏ ਨੇ ਰੱਬ ਦੀ ਰਜ਼ਾ ਵਿੱਚ। ਮੈਂ ਬੇਨਤੀ ਕਰਾਂ, ਇਸ ਵਿੱਚ ਗਾਵਣਾ ਲਿਖਿਆ ਹੋਇਆ ਬਾਰ ਬਾਰ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਵ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਹਨੋ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾ ਰਹੇ ਨੇ ਉਹ ਗੀਤ ਕਿਹੜਾ ਹੈ, ਗਾਵਣਾ ਕਿਹੜਾ ਹੈ,
ਸਾਡੀ ਜ਼ਿੰਦਗੀ ਵੀ ਰੱਬ ਨੂੰ ਗਾਉਣ ਲੱਗ ਜਾਵੇ, ਸਾਡਾ ਜਿਉਣਾ ਵੀ ਗਾਉਣਾ ਹੋ ਜਾਵੇ, ਮੈਂ ਬੇਨਤੀ ਕਰਾਂ ਸਾਡਾ ਬਿਜ਼ਨਸ ਚਲਾਉਣਾ ਵੀ ਗਾਉਣਾ ਹੋ ਜਾਵੇ, ਉਹ ਗੀਤ ਕਿਹੜਾ ਹੈ? ਇਸੇ ਸ਼ਬਦ ਦੀ ਅਗਲੀ ਪੰਕਤੀ ਅਖੀਰਲੀ ਪੜ੍ਹ ਕੇ ਦੇਖਣੀ, ਉਹ ਹੈ ਜੋ ਤਿਸ ਕਰੈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ, ਉਹਦੀ ਵਿਲਿੰਗ ਅਨੁਸਾਰ ਚੱਲਣਾ। ਕਿਵੇਂ ਪਤਾ ਲੱਗੇ ਵੀ ਰੱਬ ਨੂੰ ਕੀ ਚੰਗਾ ਲੱਗਦਾ? ਮੈਂ ਪਿੱਛੇ ਤੰਜੰਗ ਪ੍ਰਯੋਗ ਵੀ ਬੇਨਤੀ ਕੀਤੀ ਸੀ, ਤੁਹਾਡੇ ਨਾਲ ਵੀ ਸਾਂਝੀ ਕਰ ਲਵਾਂ, ਬੜਾ ਸੌਖਾ ਹੈ। ਕਾਗਜ਼ ਪੈਨ ਲੈ ਲੈਣਾ, ਇੱਕ ਪਾਸੇ ਲਿਖ ਲੈਣਾ ਹਉਮੈ ਈਗੋ, ਦੂਸਰੇ ਪਾਸੇ ਲਿਖ ਲੈਣਾ ਨਿਮਰਤਾ ਹਿਊਮੈਨਿਟੀ। ਰੱਬ ਨੂੰ ਕਿਹੜਾ ਚੰਗਾ ਲੱਗਦਾ ਤੇ ਬਾਅਦ ਦੀ ਗੱਲ ਹੈ, ਪਹਿਲਾਂ ਦੇਖ ਲੈਣਾ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ। ਜਪੋ ਸਤਨਾਮ। ਇੱਕ ਪਾਸੇ ਲਿਖ ਲੈਣਾ ਐਂਗਰ ਕ੍ਰੋਧ ਗੁੱਸਾ, ਦੂਸਰੇ ਪਾਸੇ ਲਿਖ ਲੈਣਾ ਸਹਿਨਸ਼ੀਲਤਾ ਸ਼ਾਂਤੀ ਪੇਸ਼ੈਂਸ ਟੋਲਰੈਂਸ। ਤੇ ਆਪਣੇ ਅੱਗੇ ਸਵਾਲ ਰੱਖ ਲੈਣਾ, ਜਦੋਂ ਮੈਂ ਐਂਗਰੀ ਹੁੰਦਾ ਮਾਪਿਆਂ ਨੂੰ ਚੰਗਾ ਲੱਗਦਾ, ਜਾਂ ਮੈਂ ਐਂਗਰੀ ਹੋਵਾਂ ਪਰਿਵਾਰ ਦੇ ਮੈਂਬਰਾਂ ਨੂੰ ਚੰਗਾ ਲੱਗਦਾ? ਤੁਸੀਂ ਕੀ ਦੇਖੋਗੇ? ਪੰਜ ਚੀਜ਼ਾਂ ਉਹ ਨੇ ਜਿਹੜੀਆਂ ਦੁਨੀਆਂ ਨੂੰ ਚੰਗੀਆਂ ਨਹੀਂ ਲੱਗਦੀਆਂ, ਪੰਜ ਉਹ ਨੇ ਜਿਨ੍ਹਾਂ ਨਾਲ ਦੁਨੀਆਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ। ਬਸ ਆਹੀ ਮੈਥਡ ਹੈ, ਜਿਹੜੇ ਪੰਜ ਵਿਕਾਰ ਦੁਨੀਆਂ ਨੂੰ ਚੰਗੇ ਨਹੀਂ ਲੱਗਦੇ ਉਹ ਮੈਨੂੰ ਵੀ ਚੰਗੇ ਨਾ। ਇੱਕ ਗੱਲ ਹੋਰ ਕਹਿ ਦਿਆਂ, ਕਾਮੀ ਨੂੰ ਕਾਮ ਚੰਗਾ ਲੱਗਦਾ ਪਰ ਉਹ ਵੀ ਕਿਸੇ ਦੂਸਰੇ ਦੇ ਅੰਦਰ ਹੋਵੇ ਤੇ ਚੰਗਾ ਨਹੀਂ ਲੱਗੇਗਾ। ਕ੍ਰੋਧੀ ਕ੍ਰੋਧ ਵਿੱਚ ਆਉਂਦਾ ਏ, ਕ੍ਰੋਧ ਵਿੱਚ ਬਹੁਤ ਕੁਛ ਬੋਲਦਾ ਏ, ਕ੍ਰੋਧ ਹੈ ਹੀ ਐਸਾ ਏ, ਮਾਂ ਨੂੰ ਵੀ ਬਹੁਤ ਕੁਛ ਬੁਲਾ ਦਿੰਦਾ ਏ, ਪਿਤਾ ਨੂੰ ਬਹੁਤ ਕੁਛ ਬੁਲਾ ਦਿੰਦਾ ਏ, ਪਰ ਇਹੀ ਕ੍ਰੋਧ ਜਦੋਂ ਕਿਸੇ ਅੰਦਰ ਹੁੰਦਾ ਤੇ ਚੰਗਾ ਨਹੀਂ ਲੱਗਦਾ। ਜਪੋ ਸਤਨਾਮ ਸ਼ਿਵਾਏ। ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਦੇ ਅਰਥ ਨੇ, ਰੱਬ ਨੂੰ ਮੈਂ ਸਵਾਲ ਰੱਖਾਂ ਤੁਹਾਡੇ ਸਾਹਮਣੇ, ਤੁਸੀਂ ਕਿਰਪਾ ਕਰਕੇ ਸਿਰ ਹਿਲਾ ਕੇ ਮੈਨੂੰ ਯੈਸ ਔਰ ਨੋ ਦਾ ਇਸ਼ਾਰਾ ਦੇਣਾ ਕਿ ਰੱਬ ਨੂੰ ਹਉਮੈ ਚੰਗੀ ਲੱਗਦੀ ਹੋਏਗੀ, ਕਿ ਅੰਦਰ ਬੈਠੇ ਹੋਏ ਰੱਬ ਨੂੰ ਨਿਮਰਤਾ ਚੰਗੀ ਲੱਗਦੀ ਹੈ। ਆਪਣੇ ਅੰਦਰੋਂ ਹੀ ਜਵਾਬ ਮਿਲ ਜਾਏਗਾ, ਜਿਹੜੀਆਂ ਚੀਜ਼ਾਂ ਰੱਬ ਨੂੰ ਚੰਗੀਆਂ ਲੱਗਦੀਆਂ ਉਹੀ ਜਿਉਣਾ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਜਿਉਣਾ ਹੀ ਗਾਉਣਾ ਹੈ। ਦੁਕਾਨ ਫੈਕਟਰੀ ਤੁਸੀਂ ਚਲਾਉਂਦੇ ਜੇ, ਇੱਕ ਹੈ ਲੋਭ ਵਿੱਚ ਫੈਕਟਰੀ ਚਲਾਉਣੀ, ਲੋਭ ਵਿੱਚ ਦੁਕਾਨ ਚਲਾਉਣੀ, ਇੱਕ ਹੈ ਸੰਤੋਖ ਵਿੱਚ ਦੁਕਾਨ ਚਲਾਉਣੀ, ਸੰਤੋਖ ਵਿੱਚ ਫੈਕਟਰੀ ਚਲਾਉਣੀ। ਇਸ ਨੂੰ ਵੀ ਥੋੜ੍ਹਾ ਸਮਝ ਲੈਣਾ। ਇੱਕ ਹੈ ਜਾਂਦੇ ਹੀ ਅਹਿਸਾਸ ਹੋਣਾ ਦੁਕਾਨ ਮੇਰੀ ਹੈ, ਦੂਸਰਾ ਜਾਂਦੇ ਹੀ ਰਿਲਾਈਜ਼ ਹੋ ਜਾਣਾ ਇਹ ਦੁਕਾਨ ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਹੈ। ਕੱਲ ਵੀ ਮੈਂ ਆਇਆ ਸੀ, ਗੁਰੂ ਦੀ ਲਾਈ ਹੋਈ ਜ਼ਿੰਮੇਵਾਰੀ ਨਿਭਾਈ ਜੇ, ਅੱਜ ਵੀ ਦੁਕਾਨ ਤੇ ਆਇਆ, ਗੁਰੂ ਦੀ ਜ਼ਿੰਮੇਵਾਰੀ ਹੈ। ਕੱਲ ਅੱਜ ਤੱਕ ਜਿਹੜੀ ਦੁਕਾਨ ਚੱਲੀ ਹੈ ਮੈਂ ਨਹੀਂ ਚਲਾਈ, ਮੇਰੇ ਗੁਰੂ ਨੇ ਚਲਾਈ ਹੈ, ਆਉਣ ਵਾਲੇ ਸਮੇਂ 'ਚ ਵੀ ਗੁਰੂ ਚਲਾਉਣਗੇ। ਐਸਾ ਮਨੁੱਖ ਸੰਤੋਖ ਦੀ ਵਾਈਬ੍ਰੇਸ਼ਨ ਵਿੱਚ ਦੁਕਾਨ ਚਲਾਉਂਦਾ ਜੇ, ਮੈਂ ਬੇਨਤੀ ਕਰਾਂ ਉਹਦਾ ਦੁਕਾਨ ਚਲਾਉਣਾ ਵੀ ਰੱਬ ਨੂੰ ਗਾਉਣਾ ਹੈ। ਆ ਹੈ ਰੱਬ ਦਾ ਦਰ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਬੱਚਿਆਂ ਲਈ ਸਭ ਕੁਛ ਕਰਨਾ ਹੈ ਪਹਿਲੀ ਜ਼ਿੰਮੇਵਾਰੀ ਹੈ। ਸੱਚ ਇਹ ਹੈ ਮਨੁੱਖ ਨੇ ਉਤਨੇ ਸੁੱਖ ਆਪ ਨਹੀਂ ਮਾਣੇ ਹੁੰਦੇ ਜਿਤਨੇ ਬੱਚਿਆਂ ਨੂੰ ਪੈਦਾ ਕਰਕੇ ਦੇ ਜਾਂਦਾ ਹੈ। ਮਨੁੱਖ ਨੇ ਆਪਣੀ ਜ਼ਿੰਦਗੀ 'ਚ ਉਤਨੀ ਸਟੱਡੀ ਪ੍ਰਾਪਤ ਨਹੀਂ ਕੀਤੀ ਜਿਤਨੀ ਬੱਚਿਆਂ ਨੂੰ ਕਰਵਾ ਦਿੰਦਾ ਹੈ। ਆਪ ਘੱਟ ਖਾਣਾ ਪਵੇ, ਘੱਟ ਹੰਢਾਉਣਾ ਪਵੇ, ਕੋਈ ਬਾਤ ਨਹੀਂ, ਪਰ ਬੱਚੇ ਸੁਖੀ ਰਹਿਣ ਮਨੁੱਖ ਦਾ ਟਾਰਗੇਟ ਜੇ। ਪਰ ਜੇ ਇਹਦੇ ਨਾਲ ਅਹਿਸਾਸ ਹੋ ਜਾਵੇ ਕਿ ਬੱਚੇ ਗੁਰੂ ਦੇ ਸਾਹਿਬਜ਼ਾਦੇ ਨੇ, ਮੇਰੇ ਗੁਰੂ ਦੇ ਦਿੱਤੀ ਗਿਫਟ ਹੈ, ਇਹਨਾਂ ਨੂੰ ਪਾਲਣਾ ਪੋਸ਼ਣਾ ਮੇਰੀ ਜ਼ਿੰਮੇਵਾਰੀ ਹੈ, ਇਹ ਬੱਚਿਆਂ ਦੇ ਲਈ ਜਿਹੜਾ ਬਿਜ਼ਨਸ ਚਲਾਉਣਾ, ਦੁਕਾਨ ਕਰਨੀ, ਨੌਕਰੀ ਕਰਨੀ ਵੀ ਰੱਬ ਨੂੰ ਗਾਉਣਾ ਬਣ ਜਾਏਗਾ। ਫਿਰ ਜਦੋਂ ਕੋਈ ਦੇਖੇਗਾ ਇਸ ਸਵਾਦ ਨੂੰ, ਤੇ ਅਗਲਾ ਸ਼ਬਦ ਹੈ ਸੁਣ ਵੱਡਾ ਆਖੇ ਸਭ ਕੋਏ, ਉਸ ਦੇ ਅੰਦਰ ਜਿਹੜਾ ਰਹਾਉ ਪਦਾ ਹੈ ਉਹ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਮਤ ਸਮਝੀ ਤੂੰ ਰੱਬ ਦੇ ਸਿਧਾਂਤਾਂ ਨੂੰ ਕੰਪਲੀਟ ਸਮਝ ਲਏਗਾ, ਮਤ ਸਮਝੀ ਤੂੰ ਰੱਬ ਦੀਆਂ ਬਖਸ਼ਿਸ਼ਾਂ ਨੂੰ ਸਮਝ ਲਏਗਾ, मत समझी तू रब दे सिस्टम नू हुकम नू समझ लेंगा प्यारिया ओदा सारा पसारा सारा चीरा बहुत बड़ा है बस इतनी कु बात समझ ली जितना कु समझदा जाएगा ओदे नेड़े हुंदा जाएगा जपो सतनाम श्री तीसरा शब्द आखां जीवां विसरै मर जाओ वाला उस विच रहाओ पदा है सो क्यों विसरै मेरी माए ऐ मेरी मत रूपी मां ऐसे वाहिगुरु नू क्यों भुले साचा साहिब साचा नाए जेड़ा सच्चा मालक है सदीवी मालक है उसनू क्यों भुलिया जावे चौथा शब्द हर के जन सतगुर सतपुरखा वाला उदा रहाओ पदा पढ़ के देखना ए दात मिलेगी कितों ए विचार मिलेगी कितों गुरु कहंदे सतसंगत विचों एते आके करदास करया कर मेरे मीत गुरदेव मुको राम नाम परगास वाहिगुरु जी तुहाडे प्यार दा तुहाडी याद दा तुहाडे सिमरन दा प्रकाश दे दे भाव मैनू ये वर्तना आ जावे जिंदगी विच ते नाल शब्द वरते है गुरमत नाम मेरा प्राण सखाई हर कीरत हमरी रहरास इते आके गुरु की मत मंगनी जे गुरु की मत मंगेगा गुरु अपनी मत देंगे जितनी गुरमत आउंदी जाएगी जीवन बदलता जाएगा जपो सतनाम ते पंजवां शब्द इस टाइटल दा काहे रे मन चितवें वाला उस विच गुरु पातशाह कहंदे ने मेरे माधव जी सत संगत मिले सो तरिया गुर प्रसाद परम पद पाया सूके कास्ट हरिया इस गुरु की संगत विच सुका होया मन हरा हो जांदा है कदी परख के देखना एते आके नितनेम दा चाव बन जांदा है बशर्ते के नितनेम दी विचार हो रही होवे एते आके गुरमत लई चाव जाग पैंदा है एते आके सिखी लई चाव जाग पैंदा है आ सतसंगत विच आ तैनू चाओ जागेगा उस चाओ विचो गुरमत मिलेगी उस गुरमत विचो रब दे नजदीक होवेगा सारी दुनिया दी रजा च राजी रहिंदी दिखाई देगी ते तैनू भी रजा च राजी रहिण दी तुरन दी जुगत मिलेगी इस सोधर साहिब जी दे पहले हिस्से विच सोधर वाले टाइटल दे जिहड़े पंज शब्द ने उन्हां दा जिहड़ा रहाओ कॉन्सैप्ट है उहदे विच पंज रहाओ दे विच आ गुरु पातशाह सानू देना चाहुंदे ने कल नू असीं सौ पुरख दे शब्दां वाला उहदे चारे शब्दां दे चार रहाओ दा कॉन्सैप्ट सीखण दा यतन करांगे परसों चौपाई साहिब जी दे विचों एक बखरी विचार बखरा सिद्धांत बखरा कॉन्सैप्ट सीखण दे लई गुरु अगे तरले मिंतां जोधनियां करांगे ते चौथे दिन जिंदगी विच आनंद किवें बने जिंदगी च पीस ऑफ माइंड किवें बने गुरु सिख नूं कितना अंदरों निहाल करना चाहुंदे ने ए दीदार करके आप जी दी चरण तोड़ी दियां आसीसां लैके नदी नाम संजोगी मेला एक बेनती मैं कर देवां मैं अपनी अवस्था दस देवां तुसीं अपने अंदर झाती मार लैणी मैनूं ते पता ही नहीं लग्या टाइम कदों लंघिया जे तुहाडियां घड़ियां ना हुंदियां ते शायद रात भी पता ना लगदी कदों लंघदी है ਤੁਹਾਨੂੰ ਜਿਸ ਜਿਸ ਨੂੰ ਵੀ ਚੰਗਾ ਲੱਗਿਆ ਕਿਰਪਾ ਕਰਕੇ 10-10 15-15-20 ਜਾਣਿਆਂ ਨੂੰ ਫੋਨ ਕਰਨੇ ਇਹ ਸੋਚ ਕੇ ਜੇ ਤੁਸੀਂ 20 ਪਰਿਵਾਰਾਂ ਨੂੰ ਫੋਨ ਕਰੋਗੇ 2 ਪਰਿਵਾਰ ਵੀ ਆ ਗਏ ਤੇ ਅੰਦਰ ਇੱਕ ਆਨੰਦ ਵੀ ਬਣੇਗਾ ਉਹਦਾ ਫਲ ਵੀ ਮਿਲੇਗਾ ਜਪੋ ਸਤਨਾਮ ਇਤਨੀ ਕੁ ਸੇਵਾ ਪ੍ਰਵਾਨ ਕਰਨੀ ਜੀ ਮਾਨ ਸਨਮਾਨ ਲਈ ਹਾਰਦਿਕ ਧੰਨਵਾਦ ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਕਰਕੇ ਅਸੀਸਾਂ ਚੋਲੀ ਪਾ ਕੇ ਨਿਵਾਜ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।